दोहेरा बीती रात पर भात में तब कासद दोए आए लिखा बहादुर शाह ने गुर के निकट पठाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड्या भागा वाले हो सतगुरु नौवें पातशाह धन धन श्री गुरु तेग बहादुर साहब जी महाराज जी दे पावन पवित्र इतिहासक स्थान और जुगो जुग अटल शब्द गुरु श्री गुरु ग्रंथ साहब जी महाराज जी की पवित्र पावन हजूरी विच संध्या वेले दे दीवाना च हाजरियां भर के नेता प्रति जुड़ के सतगुरु कलगीधर पंथ दे वाली चिट्टियां बाजां वाले शमशेरे बहादुर दे गुर तेग के धनी सतगुरु श्री गुरु गोबिंद सिंह साहब जी का पवित्र इतिहास सरवण कर रहे। कलगीधर पातशाह जी महाराज बुरहानपुर पहुंचे ने। बुरहानपुर दिया संगतां दे अंदर सतगुरां दे दर्शन करके भारी उत्साह पैदा होया। इसे नगर का रहने वाला एक महात्मा एक साधु है जिस दी बहुत लंबी दीर्घ आयु है। इन्हें सुनिया बिरध अवस्था विच चल के सतगुरां दे चरणां विच आया। बड़े प्यार अदब सत्कार नाल सतगुरां दे दर्शन कीते और हिरदा आनंद नाल भर गया। सतगुरु जी ने संत जी दे नाल इस साधु दे नाल वार्तालाप कीती। इन्हें दस्या कि मैं नौवें पातशाह श्री गुरु तेग बहादुर साहब जी दे नाल सी उस समय ब्रह्मपुत्र दरिया दे कंडे ते जिस वक्त आप जी का अवतार होया श्री पटना साहब की धरती ते उसे वक्त मैं आप जी दे दर्शनां दा संकल्प कीता सी। पर नौवें पातशाह श्री गुरु तेग बहादुर साहब जी ने हुक्म कीता सी कि तुसी दक्षण दिशा विच किते जाके टिक जाओ। जदो समा आवेगा गुरु गोबिंद सिंह जी आप आके तुहानू दर्शन देणगे। ओ समा महाराज अज आया है। गरीबन वाग सच्चे पातशाह जी नू संत ने बेनती कीती महाराज कृपा करके आप जी मेरे ग्रह विखे चरण पा के अपने सिंघां समेत भोजन ग्रहण करो। इस दी बेनती गुरु कलगीधर जी ने प्रवान कीती। संत जी ने अपने घर जा के लंगर प्रशादे की तैयारी कीती है। भांत भांत दे पकवान अनक प्रकार दियां सब्जियां भाजियां तरकारियां तैयार कीतियां। कलगीधर जी ने सिंघां समेत बुरहानपुर की संगत समेत चरण पाए। बड़े प्यार सत्कार नाल संत जी ने सतगुरां दी सेवा कीती है। गुरदेव जी दी कृपा दृष्टि होई संत जी ते अंदर जो भरम दा पड़दा सी एकदम निवृत्त हो के ब्रह्म ज्ञान साक्षात्कार कर दिता। उसे वक्त सतगुरां दी कृपा दृष्टि दे पात्र हो के संत जी दे हिरदे विच ब्रह्म ज्ञान उजागर हो गया। इस प्रकार महाराज सच्चे पातशाह जी बुरहानपुर ठहरे हुए ने। तापती नदी के कंडे ते सतगुरां दा आसन है। कई दिन सतगुरु सच्चे पातशाह जी ने इत्थे बतीत कीते ने। संगत दी भावना वेख के आओ सतगुरां दी अगलेरी कथा मन बिरतियां एकाग्र करके सरवण करिए। दशमेश पातशाह दे पावन पवित्र चरण कमलां दा ध्यान अपने हिरदयां विच धारण करदे होए आप दे जीवन ते रसना दे कल्याण निमित आखिए जी सतनाम
श्री वाहेगुरु साहिब जीओ।
सतनाम श्री
वाहेगुरु साहिब जीओ। दोहेरा बीती रात पर बात पे ਤਬ ਕਾਸਦ ਦੁਏ ਆਏ।
ਰਾਤ ਬਤੀਤ ਹੋਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੁਰਹਾਨਪੁਰ ਵਿੱਚ ਟਿਕੇ ਹੋਏ ਨੇ। ਅਗਲਾ ਦਿਨ ਹੋਇਆ ਤੇ ਦੋ ਕਾਸਦ, ਕਾਸਦ ਕਹਿੰਦੇ ਨੇ ਜਿਹੜੇ ਚਿੱਠੀ ਲੈ ਕੇ ਆਉਂਦੇ ਨੇ। ਬਾਦਸ਼ਾਹ ਬਹਾਦਰ ਸ਼ਾਹ ਦੀ ਇੱਕ ਚਿੱਠੀ ਲੈ ਕੇ ਦੋ ਕਾਸਦਾਂ ਦੀ ਜੋੜੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਬੁਰਹਾਨਪੁਰ ਆਈ ਹੈ।
ਲਿਖਾ ਬਹਾਦਰ ਸ਼ਾਹ ਨੇ ਗੁਰ ਕੇ ਨਿਕਟ ਪਠਾਏ।
ਬਹਾਦਰ ਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਇੱਕ ਚਿੱਠੀ ਲਿਖ ਕੇ, ਜਿਸ ਦਾ ਨਾਮ ਸ਼ੋਕਨਾਮਾ ਹੈ, ਯਾਨੀ ਕਿ ਆਪਣੇ ਮਨ ਦਾ ਵਿਰਾਗ ਉਸ ਚਿੱਠੀ ਚ ਬਹਾਦਰ ਸ਼ਾਹ ਨੇ ਲਿਖਿਆ ਹੈ, ਔਰ ਉਹ ਸ਼ੋਕਨਾਮਾ ਲਿਖ ਕੇ ਇਸ ਕਾਸਦ ਦੀ ਜੋੜੀ ਦੇ ਹੱਥ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਭੇਜਿਆ, ਔਰ ਉਹਦੇ ਵਿੱਚ ਆਪਣੀ ਬੇਨਤੀ ਮਹਾਰਾਜ ਜੀ ਦੇ ਚਰਨਾਂ ਵਿੱਚ ਕੀਤੀ ਹੈ।
ਲਿਖਿਓ ਸ਼ੋਕਨਾਮਾ ਦੀਜੈ ਦਰਸ ਆਏ।
ਉਹਦੇ ਵਿੱਚ ਸ਼ੋਕਨਾਮਾ ਲਿਖਦਿਆਂ, ਮਨ ਦਾ ਵਿਰਾਗ ਲਿਖਦਿਆਂ ਬਹਾਦਰ ਸ਼ਾਹ ਨੇ ਬੇਨਤੀ ਕੀਤੀ ਹੈ ਚਿੱਠੀ ਚ ਗੁਰੂ ਕਲਗੀਧਰ ਦੇ ਚਰਨਾਂ ਵਿੱਚ, ਹੇ ਦਸਵੇਂ ਪਾਤਸ਼ਾਹ, ਹੇ ਕਿਰਪਾ ਨਿਧ ਸਤਿਗੁਰੂ ਗੁਰੂ ਕਲਗੀਧਰ ਜੀ, ਆਪ ਜੀ ਕਿਰਪਾ ਕਰੋ, ਦਇਆ ਕਰਕੇ ਆ ਕੇ ਮੈਨੂੰ ਦਰਸ਼ਨ ਦਿਓ।
ਮਹਾਪੀਰ ਮੇਰੇ ਇਹੀ ਬਾਤ ਪਾਏ।
ਮਹਾਰਾਜ ਤੁਸੀਂ ਮੇਰੇ ਮਹਾਨ ਪੀਰਾਂ ਦੇ ਪੀਰ ਹੋ, ਔਰ ਇਹੀ ਗੱਲ ਮੇਰੇ ਹਿਰਦੇ ਨੂੰ ਮੇਰੇ ਮਨ ਨੂੰ ਭਾਉਂਦੀ ਹੈ।
ਤੁਮਾਰੀ ਮਿਹਰ ਤੇ ਮਹਾ ਤੇਜ ਹੋਵਾ।
ਮਹਾਰਾਜ ਤੁਹਾਡੀ ਮਿਹਰ ਨਾਲ, ਤੁਹਾਡੀ ਕਿਰਪਾ ਦ੍ਰਿਸ਼ਟੀ ਦੇ ਨਾਲ ਮੇਰਾ ਇਹ ਮਹਾਨ ਤੇਜ ਹੋਇਆ ਹੈ, ਭਾਵ ਮੈਨੂੰ ਇਹ ਰਾਜ ਭਾਗ ਦੀ ਬਾਦਸ਼ਾਹੀ ਦੀ ਪ੍ਰਾਪਤੀ ਹੋਈ ਹੈ, ਇਹ ਮਹਾਰਾਜ ਜੀ ਤੁਹਾਡੀ ਕਿਰਪਾ ਹੈ, ਤੁਹਾਡੀ ਕਿਰਪਾ ਨਾਲ ਮੈਨੂੰ ਇਹ ਰਾਜ ਭਾਗ ਪ੍ਰਾਪਤ ਹੋਇਆ।
ਜਹਾਨੈ ਕਿਮਿਆ ਨੈ ਮਨਿੰਦੈ ਨਾ ਦੋਵਾ।
ਮਹਾਰਾਜ ਸਾਰੇ ਜਹਾਨ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਆਪ ਜੀ ਦੇ ਮਾਨਿੰਦ, ਆਪ ਜੀ ਵਰਗਾ ਜਹਾਨ ਵਿੱਚ ਦੂਸਰਾ ਕੋਈ ਨਹੀਂ।
ਕਰੋ ਰੰਕ ਰਾਮ ਨਾ ਲਾਗੈ ਅਵਾਰਾ।
ਮਹਾਰਾਜ ਜੀ ਜੇ ਤੁਸੀਂ ਚਾਹੋ ਐਸੇ ਸਰਬ ਕਲਾ ਸਮਰੱਥ ਹੋ ਕਿ ਕਿਸੇ ਰੰਕ ਤੇ ਦਇਆ ਕਰਕੇ ਉਹਨੂੰ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ, ਇਹਦੀ ਪ੍ਰਤੱਖ ਉਦਾਹਰਣ, ਇਹਦਾ ਪ੍ਰਤੱਖ ਪ੍ਰਮਾਣ ਮੈਂ ਖੁਦ ਹਾਂ। ਮਹਾਰਾਜ ਮੇਰੀ ਵੀ ਕਿਸੇ ਭਿਖਾਰੀ ਤੋਂ ਘੱਟ ਦਸ਼ਾ ਨਹੀਂ ਸੀ ਕਿ ਆਪ ਜੀ ਨੇ ਤਰਸ ਕਰਕੇ ਦਇਆ ਕਰਕੇ ਮੈਨੂੰ ਬਾਦਸ਼ਾਹ ਬਣਾ ਦਿੱਤਾ ਹੈ। ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਦੇਵ, ਜੇ ਚਾਹੋ ਤਾਂ ਕਿਸੇ ਰੰਕ ਨੂੰ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ।
ਇਲਾਹੀ ਫਜ਼ਲ ਸੋ ਤੁਮੈ ਫਜ਼ਲ ਤਾਰਾ।
ਮਹਾਰਾਜ ਤੁਹਾਡੇ ਕੋਲ ਇਲਾਹੀ ਫਜ਼ਲ ਹੈ, ਜੋ ਤੁਸੀਂ ਫਜ਼ਲ ਕੀਤਾ ਸੋ ਰੱਬ ਦਾ ਫਜ਼ਲ ਹੈ, ਭਾਵ ਇਲਾਹੀ ਫਜ਼ਲ ਹੈ, ਮੇਰੇ ਤੇ ਕਿਰਪਾ ਹੈ।
ਬੜੀ ਬੇਰ ਬੀਤੀ ਪਿਛਾੜੀ ਰਹੇ ਹੋ।
ਮਹਾਰਾਜ ਜੀ ਬੜੇ ਦਿਨ ਬਤੀਤ ਹੋ ਗਏ ਨੇ, ਤੁਸੀਂ ਪਿੱਛੇ ਰਹਿ ਗਏ ਹੋ, ਹਾਲੇ ਤੱਕ ਵਾਪਸ ਨਹੀਂ ਆਏ, ਮੇਰੇ ਕੋਲ ਨਹੀਂ ਪਹੁੰਚੇ, ਮੈਨੂੰ ਦਰਸ਼ਨ ਨਹੀਂ ਦਿੱਤੇ, ਕਿਉਂਕਿ ਸਤਿਗੁਰੂ ਜੀ ਬੁਰਹਾਨਪੁਰ ਟਿਕ ਗਏ ਸੀ ਤੇ ਬਹਾਦਰ ਸ਼ਾਹ ਅੱਗੇ ਲੰਘ ਗਿਆ ਸੀ, ਤੇ ਸਤਿਗੁਰੂ ਜੀ ਕੁਝ ਦਿਨ ਬੁਰਹਾਨਪੁਰ ਹੀ ਰਹੇ ਨੇ, ਇਸ ਕਰਕੇ ਬਹਾਦਰ ਸ਼ਾਹ ਕਹਿ ਰਿਹਾ, ਮਹਾਰਾਜ ਕਈ ਦਿਨ ਬੀਤ ਗਏ ਨੇ, ਬੜੀ ਲੰਮੀ ਦੇਰ, ਇੱਕ ਇੱਕ ਦਿਨ ਏਦਾਂ ਜਾਪਦਾ, ਪਤਾ ਨਹੀਂ ਕਿੰਨੀਆਂ ਸਦੀਆਂ ਬੀਤ ਗਈਆਂ ਹੋਣ, ਆਪ ਜੀ ਦੇ ਦਰਸ਼ਨ ਨਹੀਂ ਹੋਏ, ਆਪ ਜੀ ਪਿੱਛੇ ਰਹਿ ਗਏ ਹੋ।
ਕਹੋ ਸੰਗਤੀ ਸਿੱਖ ਪ੍ਰੇਮ ਲਏ,
ਜਾਂ ਫਿਰ ਆਪ ਜੀ ਨੇ ਆਪਣੀ ਸੰਗਤ ਤੇ ਸਿੱਖਾਂ ਦੇ ਮਨ ਦਾ ਪ੍ਰੇਮ ਵੇਖਿਆ, ਉਹਨਾਂ ਦੇ ਹਿਰਦੇ ਦੀ ਭਾਵਨਾ ਵੇਖੀ ਆ, ਉਹਨਾਂ ਦੇ ਹਿਰਦੇ ਦੀ ਪ੍ਰੀਤ ਵੇਖੀ ਹੈ, ਔਰ ਉਹਨਾਂ ਦੇ ਹਿਰਦੇ ਦਾ ਪ੍ਰੇਮ ਵੇਖ ਕੇ ਆਪ ਜੀ ਉੱਥੇ ਠਹਿਰੇ ਹੋ।
ਕਿ ਤਾਲਬ ਪਿਖੋ ਮੈਂ ਦਿਦਾਰੰਗ ਤੁਮਾਰਾ।
ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਤਾਲਬ ਹਾਂ, ਤੁਹਾਡੇ ਅਧੀਨ ਹਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਚਾਹਵਾਨ ਹਾਂ ਕਿ ਮੈਨੂੰ ਤੁਹਾਡਾ ਦੀਦਾਰ ਹੋਵੇ, ਮੈਨੂੰ ਤੁਹਾਡੇ ਦਰਸ਼ਨ ਹੋਣ।
ਨਹੀਂ ਦੇਰ ਕੀਜੈ ਲਖੋ ਪ੍ਰੇਮ ਪਿਆਰਾ।
ਮਹਾਰਾਜ ਮੇਰੇ ਪ੍ਰੇਮ ਨੂੰ ਲਖ ਲਓ, ਮੇਰੇ ਹਿਰਦੇ ਦੇ ਪਿਆਰ ਨੂੰ ਜਾਣ ਲਓ, ਤੇ ਮੇਰੇ ਹਿਰਦੇ ਦਾ ਪ੍ਰੇਮ ਜਾਣ ਕੇ ਮਹਾਰਾਜ ਦੇਰ ਨਾ ਕਰੋ, ਕਿਰਪਾ ਕਰਕੇ ਛੇਤੀ ਆ ਕੇ, ਜਿੰਨਾ ਜਲਦੀ ਹੋ ਸਕੇ ਆ ਕੇ ਮੈਨੂੰ ਦਰਸ਼ਨ ਦਿਓ।
ਸੁਣੈ ਸ਼੍ਰੀ ਗੁਰੂ ਫਿਰ ਤਿਆਰੀ ਕਰਾਏ।
ਬਹਾਦਰ ਸ਼ਾਹ ਦਾ ਇਹ ਸ਼ੋਕਨਾਮਾ ਮਹਾਰਾਜ ਜੀ ਨੇ ਸੁਣਿਆ ਹੈ, ਸੁਣ ਕੇ ਬਹਾਦਰ ਸ਼ਾਹ ਦੇ ਮਨ ਦੀ ਪ੍ਰੀਤ ਜਾਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸੇ ਵਕਤ ਚੱਲਣ ਦੀ ਤਿਆਰੀ ਕਰਵਾਈ ਹੈ।
ਪਰੇ ਜੀਨ ਕੋਲਾਨ ਪੈ ਬੇਗਵਾਏ।
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਆਪੋ ਆਪਣਿਆਂ ਘੋੜਿਆਂ ਤੇ ਕਾਠੀਆਂ ਪਾ ਲਈਆਂ, ਘੋੜਿਆਂ ਨੂੰ ਵਾਹਨਾਂ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸ਼ਿੰਗਾਰ ਲਿਆ ਹੈ।
ਸਿੱਖ ਸੰਗਤ ਤੇ ਰੁਕਸ ਦੁਆਕੈ।
ਸਤਿਗੁਰਾਂ ਦਾ ਘੋੜਾ ਤਿਆਰ ਕਰਕੇ ਸ਼ਿੰਗਾਰ ਕੇ ਸੇਵਾਦਾਰ ਮਹਾਰਾਜ ਜੀ ਕੋਲ ਲੈ ਆਏ। ਕਲਗੀਧਰ ਪਾਤਸ਼ਾਹ ਜੀ ਨੇ ਬੁਰਹਾਨਪੁਰ ਦੀਆਂ ਜਿਤਨੀਆਂ ਸਿੱਖ ਸੰਗਤਾਂ ਹਨ ਸਭ ਤੇ ਕਿਰਪਾ ਦ੍ਰਿਸ਼ਟੀ ਕੀਤੀ ਔਰ ਸਭ ਤੋਂ ਮਹਾਰਾਜ ਜੀ ਰੁਕਸਦ ਹੋਏ ਹਨ।
ਆਪਣੇ ਜਾਨ ਖੁਸ਼ੀ ਬੋਧੈ ਕੈ।
ਆਪਣੇ ਜਾਣ ਕੇ ਸਤਿਗੁਰਾਂ ਨੇ ਸਾਰਿਆਂ ਤੇ ਬੜੀ ਖੁਸ਼ੀ ਕੀਤੀ ਹੈ। ਜਿੰਨੀ ਸੰਗਤ ਹੈ ਸਭ ਤੇ ਮਹਾਰਾਜ ਜੀ ਨੇ ਤਿਨਾਂ ਨੂੰ ਆਪਣੇ ਜਾਣ ਕੇ ਤਿਨਾਂ ਤੇ ਖੁਸ਼ੀ ਕੀਤੀ ਹੈ।
ਮਾਰਗ ਪਿਆਨੇ।
ਸਤਿਗੁਰੂ ਕਲਗੀਧਰ ਜੀ ਆਪਣੇ ਘੋੜੇ ਤੇ ਸਵਾਰ ਹੋ ਕੇ ਚਾਲਾ ਪਾਇਆ। ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨੇ ਬੁਰਹਾਨਪੁਰ ਤੋਂ ਚਾਲਾ ਪਾਇਆ ਹੈ।
ਸੰਗ ਖਾਲਸਾ ਚਲੇ ਸੁਜਾਨੇ।
ਨਾਲ ਸਤਿਗੁਰਾਂ ਦੇ ਖਾਲਸਾ, ਸਤਿਗੁਰਾਂ ਦੇ ਸਿੰਘ, ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧੇ ਨਾਲ ਨਾਲ ਜਾ ਰਹੇ ਹਨ।
ਪੰਥੇ ਉਲੰਘਤ ਪਹੁੰਚੇ ਜਾਏ।
ਲੰਮਾ ਪੈਂਡਾ ਤੈ ਕਰਦਿਆਂ ਕਰਦਿਆਂ ਸਤਿਗੁਰੂ ਜੀ ਆਪ ਪਹੁੰਚੇ ਨੇ ਉੱਥੇ ਜਿੱਥੇ ਬਹਾਦਰ ਸ਼ਾਹ ਦਾ ਡੇਰਾ ਹੈ।
ਯਹਾਂ ਉਤੋਂ ਲਸ਼ਕਰ ਸਮਦਾਏ।
ਜਿੱਥੇ ਬਹਾਦਰ ਸ਼ਾਹ ਦਾ ਸਾਰਾ ਲਸ਼ਕਰ ਉਤਰਿਆ ਹੋਇਆ, ਬਹਾਦਰ ਸ਼ਾਹ ਦੀ ਸਾਰੀ ਫੌਜ ਉਤਰੀ ਹੋਈ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪ ਪਹੁੰਚੇ ਹਨ।
ਆਗੇ ਸ਼ਾਹ ਚੜਿਓ ਬੜ ਘੋੜੇ।
ਅੱਗੇ ਬਹਾਦਰ ਸ਼ਾਹ ਵੀ ਘੋੜੇ ਤੇ ਚੜ ਕੇ ਆਇਆ ਹੈ।
ਜਾਤ ਕਹੋ ਸੰਗ ਮਾਨਵ ਥੋਰੇ।
ਔਰ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਨਮਾਨ ਕਰਨ ਵਾਸਤੇ ਅੱਗੇ ਆਇਆ ਮਹਾਰਾਜ ਜੀ ਦੇ ਸਤਿਕਾਰ ਵਜੋਂ।
ਔਚਕੇਤ ਸਤਿਗੁਰ ਸਵਾਰੇ।
ਇਧਰੋਂ ਉਧਰੋਂ ਬਹਾਦਰ ਸ਼ਾਹ ਆ ਰਿਹਾ ਸੀ ਘੋੜੇ ਤੇ ਸਵਾਰ ਹੋਇਆ, ਇਧਰੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਅਚਨ ਚੇਤ ਔਚਕ ਹੀ ਆਪ ਪਹੁੰਚੇ ਹਨ।
ਰੂਬਰੂ ਕਰ ਅਗਾਰੇ।
ਰੂਬਰੂ ਹੋਏ ਨੇ, ਆਮੋ ਸਾਹਮਣੇ ਹੋਏ ਨੇ, ਸਾਹਮਣੇ ਬਹਾਦਰ ਸ਼ਾਹ ਨੇ ਗੁਰੂ ਕਲਗੀਧਰ ਜੀ ਨੂੰ ਵੇਖਿਆ ਹੈ।
ਦਰਸ਼ਨ ਪਰਸੇ ਸੀਸ ਨਿਵਾਯੋ।
ਬਹਾਦਰ ਸ਼ਾਹ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਸੀਸ ਝੁਕਾਇਆ, ਨਮਸਕਾਰ ਕੀਤੀ ਹੈ।
ਬਖਾਨਤ ਪ੍ਰੇਮ ਵਡਾਇਓ।
ਔਰ ਬੜੇ ਅਦਬ ਨਾਲ ਪਿਆਰ ਨਾਲ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਆਪਣੇ ਹਿਰਦੇ ਦਾ ਭਾਰੀ ਪ੍ਰੇਮ ਜ਼ਾਹਰ ਕਰਦਿਆਂ ਪ੍ਰਗਟ ਕਰਦਿਆਂ ਵਿਖਾਇਆ ਹੈ।
ਗੁਰ ਸੂਰਜ ਕੋ ਦਰਸ਼ਨ ਹੀਰੇ।
ਸਤਿਗੁਰੂ ਰੂਪੀ ਸੂਰਜ ਦੇ ਦਰਸ਼ਨ ਕੀਤੇ ਨੇ, ਸਤਿਗੁਰੂ ਰੂਪੀ ਸੂਰਜ ਦੇ ਦੀਦਾਰ ਕੀਤੇ ਹਨ।
ਅਰਬਿੰਦ ਬਡੇਰੇ।
ਔਰ ਬਹਾਦਰ ਸ਼ਾਹ ਦੇ ਨੇਤਰ ਜਿਹੜੇ ਕਮਲ ਦੇ ਫੁੱਲ ਮਾਨਿੰਦ ਨੇ, ਉਹ ਸਤਿਗੁਰੂ ਰੂਪੀ ਸੂਰਜ ਦੇ ਦਰਸ਼ਨ ਕਰਕੇ ਖਿੜ ਗਏ ਨੇ। ਜਿਵੇਂ ਕਮਲ ਸੂਰਜ ਨੂੰ ਵੇਖ ਕੇ ਖਿੜਦਾ ਹੈ, ਏਦਾਂ ਬਹਾਦਰ ਸ਼ਾਹ ਦੀਆਂ ਅੱਖਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਖਿੜ ਗਈਆਂ ਹਨ।
ਭਲੀ ਬਾਤ ਹੋਈ ਪ੍ਰਭ ਆਏ।
ਬੜੀ ਭਲੀ ਗੱਲ ਹੋਈ ਹੈ, ਭਲੀ ਬਾਤ ਹੋਈ ਹੈ, ਸਤਿਗੁਰੂ ਜੀ ਆਪ ਜੀ ਨੇ ਮੇਰੀ ਬੇਨਤੀ ਸਵੀਕਾਰ ਕਰਦਿਆਂ ਹੋਇਆ ਆ ਕੇ ਮੈਨੂੰ ਦਰਸ਼ਨ ਦਿੱਤੇ ਹਨ।
ਲੱਖ ਮੁਰੀਦ ਸਮ ਦਰਸ ਦਿਖਾਏ।
ਮੈਨੂੰ ਆਪਣਾ ਮੁਰੀਦ ਜਾਣ ਕੇ, ਮੈਨੂੰ ਆਪਣੇ ਮੁਰੀਦ ਸਮ ਜਾਣ ਕੇ ਆਪ ਜੀ ਨੇ ਦਰਸ਼ਨ ਦਿੱਤੇ ਨੇ। ਦਰਸ਼ਨ ਦੇ ਕੇ ਕਿਰਤਾਰਥ ਕੀਤਾ।
ਸ਼੍ਰੀ ਗੁਰੂ ਬੋਤੇ ਦਿਵਸ ਬਿਤਾਏ।
ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੇ ਪਿੱਛੇ ਬਹੁਤੇ ਦਿਨ ਬਤੀਤ ਕਰ ਦਿੱਤੇ ਸਨ।
ਇਸ ਮੈਂ ਤੁਮਰੀ ਦੁਸ਼ਮਨ ਲਾਏ।
ਇਸ ਕਰਕੇ ਇਧਰ ਮੇਰੇ ਮਨ ਵਿੱਚ ਤੁਹਾਡੇ ਵੱਲ ਧਿਆਨ ਲੱਗਾ ਹੋਇਆ ਸੀ, ਮੇਰੇ ਹਿਰਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਕਾਂਖਾ ਬਣੀ ਹੋਈ ਸੀ।
ਭਲੋ ਸਤਲ ਪਿਕ ਕੀ ਜੈ ਡੇਰਾ।
ਮਹਾਰਾਜ ਆਪ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ, ਆਪ ਜੀ ਆਏ ਹੋ, ਆਪ ਜੀ ਨੇ ਆਪਣੇ ਦਰਸ਼ਨ ਦੇ ਕੇ ਮੈਨੂੰ ਕਿਰਤਾਰਥ ਕੀਤਾ। ਮਹਾਰਾਜ ਜਿਹੜੀ ਜਗ੍ਹਾ ਆਪ ਜੀ ਨੂੰ ਪਸੰਦ ਆਉਂਦੀ ਹੈ, ਇੱਥੇ ਜਿਹੜਾ ਸਥਾਨ ਆਪ ਜੀ ਨੂੰ ਭਲਾ ਲੱਗਦਾ ਹੈ, ਉੱਥੇ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਡੇਰਾ ਕਰ ਲਵੋ।
ਕਰਿਓ ਨਿਹਾਲ ਆਪਨੋ ਚੇਰਾ।
ਆਪ ਜੀ ਨੇ ਆਪਣੇ ਇਸ ਚੇਲੇ ਨੂੰ, ਆਪਣੇ ਇਸ ਦਾਸ ਨੂੰ ਨਿਹਾਲ ਕੀਤਾ ਦਰਸ਼ਨ ਦੇ ਕੇ।
ਸਨ ਸੁਤ ਸੁਣ ਸਤਿਗੁਰ ਸਭ ਬਾਤ ਬਕਾਨੇ।
ਬਹਾਦਰ ਸ਼ਾਹ ਦੀ ਇਹ ਬੇਨਤੀ ਮਹਾਰਾਜ ਗੁਰੂ ਕਲਗੀਧਰ ਜੀ ਨੇ ਸੁਣੀ ਹੈ। ਸੁਣ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਹਨ,
ਗੁਰ ਮੈਂ ਸੰਗਤ ਧੂਤੀ ਮਾਨੇ।
ਮਹਾਰਾਜ ਜੀ ਕਹਿੰਦੇ ਬਹਾਦਰ ਸ਼ਾਹ ਬੁਰਹਾਨਪੁਰ ਨਗਰ ਦੇ ਵਿੱਚ ਸਾਡੀਆਂ ਸਿੱਖ ਸੰਗਤਾਂ ਦਾ ਨਿਵਾਸ ਹੈ, ਉੱਥੇ ਸਾਡੇ ਪ੍ਰੇਮ ਵਾਲੇ ਪਿਆਰ ਕਰਨ ਵਾਲੇ ਗੁਰੂ ਕੇ ਸਿੱਖ ਰਹਿੰਦੇ ਹਨ।
ਕਰ ਕਰ ਪ੍ਰੇਮ ਦਿਵਸ ਪ੍ਰਤ ਰੱਖੇ।
ਉਹਨਾਂ ਨੇ ਸਾਡੇ ਨਾਲ ਪ੍ਰੇਮ ਕਰ ਕਰਕੇ ਅਸੀਂ ਤਾਂ ਆਉਣਾ ਚਾਹੁੰਦੇ ਸੀ, ਪਰ ਉਹ ਰੋਜ਼ ਸਾਨੂੰ ਬੇਨਤੀ ਕਰਕੇ ਪ੍ਰੇਮ ਨਾਲ ਰੱਖ ਲੈਂਦੇ ਸੀ। ਉਹਨਾਂ ਦੇ ਪ੍ਰੇਮ ਦੇ ਬੱਝੇ ਹੋਏ ਅਸੀਂ ਉੱਥੇ ਹੀ ਕੁਝ ਦਿਨ ਡੇਰਾ ਰੱਖਿਆ।
ਬਾਰ ਚਲਨ ਕੋ ਭਾਕੇ।
ਅਸੀਂ ਤਾਂ ਕਈ ਵਾਰ ਉੱਥੋਂ ਚੱਲਣ ਵਾਸਤੇ ਕਿਹਾ ਸੀ, ਪਰ ਉਹ ਸਿੱਖ ਸਾਨੂੰ ਬਾਰ ਬਾਰ ਬੇਨਤੀ ਕਰਕੇ ਸਾਨੂੰ ਰੱਖ ਲੈਂਦੇ ਸਨ।
ਉਤੋਂ ਸਾਧ ਪ੍ਰੇਮੀ ਤਨ ਮਨ ਤੇ।
ਉਸੇ ਬੁਰਹਾਨਪੁਰ ਨਗਰ ਦੇ ਵਿੱਚ ਇੱਕ ਸਾਡਾ ਪ੍ਰੇਮੀ ਸਾਧੂ ਹੈ, ਜੋ ਬੰਦਗੀ ਦੇ ਰੰਗ ਵਿੱਚ ਰੰਗਿਆ ਹੋਇਆ, ਬੜੀ ਉੱਚੀ ਅਵਸਥਾ ਦਾ ਮਾਲਕ ਹੈ। ਉਹਨੇ ਸਾਡੇ ਨਾਲ ਭਾਰੀ ਪ੍ਰੀਤ ਕੀਤੀ, ਪ੍ਰੇਮ ਕੀਤਾ ਔਰ ਸਾਨੂੰ ਰੱਖ ਲਿਆ।
ਉਹ ਭਾਉ ਤਿੰਨ ਰੱਖੇ ਚੜਨ ਤੇ।
ਉਹਨੇ ਸਾਨੂੰ ਬਾਰ ਬਾਰ ਬੇਨਤੀ ਕਰਕੇ ਰੱਖਿਆ ਕਿ ਮਹਾਰਾਜ ਮੈਂ ਤੁਹਾਡੇ ਦਰਸ਼ਨ ਪਰਸਣਾ ਚਾਹੁੰਦਾ, ਮੇਰਾ ਮਨ ਨਹੀਂ ਰੱਜਿਆ ਹਾਲੇ ਦਰਸ਼ਨ ਕਰਕੇ। ਉਹਦਾ ਪ੍ਰੇਮ ਵੇਖ ਕੇ, ਉਹਦੀ ਭਾਵਨਾ ਵੇਖ ਕੇ ਅਸੀਂ ਕੁਝ ਦਿਨ ਉੱਥੇ ਹੀ ਰਹੇ।
ਕਹਿ ਖੁਸ਼ੀ ਸ਼ਾਹ ਕੋ ਦੀਨ।
ਇੱਦਾਂ ਮਹਾਰਾਜ ਜੀ ਨੇ ਬਹਾਦਰ ਸ਼ਾਹ ਨਾਲ ਇਹ ਬਚਨ ਬਿਲਾਸ ਕੀਤੇ ਨੇ। ਇਹ ਬਚਨ ਬਿਲਾਸ ਕਰਕੇ ਬਹਾਦਰ ਸ਼ਾਹ ਤੇ ਖੁਸ਼ੀ ਕੀਤੀ ਹੈ।
ਇਹ ਸਥਲ ਸ਼ੁਭ ਡੇਰਾ ਕੀਨ।
ਔਰ ਸ਼ੁਭ ਸਥਲ ਵੇਖ ਕੇ, ਭਲੀ ਜਗ੍ਹਾ ਵੇਖ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ ਹੈ।
ਖਾਨ ਪਾਨ ਕਰਵੇ ਬਿਦ ਬਣਾਏ।
ਔਰ ਅਨੇਕ ਪ੍ਰਕਾਰ ਦੇ ਭੋਜਨ ਲੰਗਰ ਪ੍ਰਸ਼ਾਦਾ ਗੁਰੂ ਕੇ ਸਿੱਖਾਂ ਨੇ, ਲਾਂਗਰੀ ਸਿੱਖਾਂ ਨੇ ਤਿਆਰ ਕੀਤਾ ਹੈ।
ਸੁਭਤ ਜਿੱਤਾ ਚੁੱਕ ਰਾਤ ਬਿਤਾਏ।
ਗਰੀਬਨਵਾਜ ਪਾਤਸ਼ਾਹ ਨੇ ਭੋਜਨ ਛਕਿਆ, ਮੁੜ ਰਾਤ ਦਾ ਸਮਾਂ ਸੀ, ਆਪਣੇ ਸੁਖਾਸਣਾ ਤੇ ਸਤਿਗੁਰੂ ਜੀ ਬਿਰਾਜਮਾਨ ਹੋਏ ਨੇ ਔਰ ਸੁਖ ਨਾਲ ਰਾਤ ਬਤੀਤ ਕੀਤੀ ਹੈ।
ਭਈ ਪ੍ਰਭਾਤ ਕੋਚ ਕਰ ਚੱਲੇ।
ਅੰਮ੍ਰਿਤ ਵੇਲੇ ਮਹਾਰਾਜ ਜੀ ਦਾ ਉੱਠਣ ਦਾ ਨੇਮ ਹੈ। ਅੰਮ੍ਰਿਤ ਵੇਲੇ ਜਾਗੇ ਨੇ, ਇਸ਼ਨਾਨ ਪਾਨ ਕਰਕੇ ਆਪਣੀ ਸਾਧਨਾ ਵਿੱਚ ਬੈਠੇ ਨੇ। ਦਿਨ ਚੜ੍ਹਦਿਆਂ ਫਿਰ ਇੱਥੋਂ ਕੂਚ ਕੀਤਾ ਹੈ।
ਦੱਖਣ ਦੇਸ਼ ਬਿਲੋਕਤ ਭਲੇ।
ਅੱਗੇ ਦੱਖਣ ਦੇਸ਼ ਦੀ ਆਰੰਭਤਾ ਹੋ ਚੁੱਕੀ ਹੈ ਤੇ ਦੱਖਣ ਦੇਸ਼ ਨੂੰ ਮਹਾਰਾਜ ਸੱਚੀ ਪਾਤਸ਼ਾਹ ਜੀ ਵੇਖਦੇ ਜਾ ਰਹੇ ਹਨ।
ਨਰ ਨਾਰੀ ਗਨ ਸ਼ਿਆਮ ਵਰਨ ਕੇ।
ਉਧਰ ਦੇ ਜਿਹੜੇ ਨਰ ਨਾਰੀਆਂ ਨੇ, ਮਨੁੱਖ ਨੇ, ਤਕਰੀਬਨ ਉਹਨਾਂ ਦੇ ਸ਼ਿਆਮ ਰੰਗ ਨੇ, ਕਾਲੇ ਰੰਗ ਨੇ। ਦੱਖਣ ਦਿਸ਼ਾ ਵਿੱਚ ਕਿਉਂਕਿ ਗਰਮੀ ਅਧਿਕ ਪੈਣ ਕਰਕੇ ਤੇ ਗਰਮੀ ਦਾ ਬਹੁਤਾ ਜ਼ਿਆਦਾ ਪ੍ਰਕੋਪ ਹੋਣ ਕਰਕੇ ਉਧਰ ਦੇ ਲੋਕਾਂ ਦੇ ਰੰਗ ਜਿਹੜੇ ਨੇ ਉਹ ਕਾਲੇ ਰੰਗ ਦੇ ਹੁੰਦੇ ਨੇ। ਬਹੁਤੇ ਲੋਕ ਹੁਣ ਵੀ ਆਪਾਂ ਜਦੋਂ ਦੱਖਣ ਦਿਸ਼ਾ ਨੂੰ ਜਾਂਦੇ ਹਾਂ ਤੇ ਐਸੇ ਰੰਗ ਦੇ ਹੀ ਲੋਕ ਜ਼ਿਆਦਾ ਨਜ਼ਰ ਆਉਂਦੇ ਨੇ। ਕਲਗੀਧਰ ਜੀ ਗਏ, ਭਾਈ ਸੰਤੋਖ ਸਿੰਘ ਜੀ ਹੁਣ ਉੱਥੋਂ ਦਾ ਨਕਸ਼ਾ ਬੰਨ੍ਹ ਰਹੇ ਨੇ। ਕਹਿੰਦੇ ਜਦੋਂ ਸਤਿਗੁਰੂ ਜੀ ਗਏ ਦੱਖਣ ਦਿਸ਼ਾ ਨੂੰ ਭਲੀ ਪ੍ਰਕਾਰ ਨਾਲ ਵੇਖਦੇ ਨੇ ਤੇ ਉੱਥੋਂ ਦੇ ਜਿਹੜੇ ਨਰ ਨਾਰੀਆਂ ਨੇ ਉਹਨਾਂ ਦੇ ਜਿਹੜੇ ਰੰਗ ਨੇ ਉਹ ਜ਼ਿਆਦਾ ਤੌਰ ਤੇ ਕਾਲੇ ਹਨ।
ਇੱਕ ਸਾੜੀ ਲੈ ਉੱਪਰ ਤਨ ਕੇ।
ਜਿਹੜੀਆਂ ਉੱਥੋਂ ਦੀਆਂ ਔਰਤਾਂ ਨੇ, ਇਸਤਰੀਆਂ ਨੇ, ਉਹਨਾਂ ਨੇ ਸਾੜੀਆਂ ਬੱਧੀਆਂ ਹੋਈਆਂ ਨੇ ਸਰੀਰ ਦੇ ਉੱਤੇ। ਉਹਨਾਂ ਦੀ ਜਿਹੜੀ ਪੁਸ਼ਾਕ ਹੈ ਉਹ ਸਾੜੀਆਂ ਹਨ, ਇੱਕ ਸਾੜੀ ਉਹਨਾਂ ਨੇ ਆਪਣੇ ਤਨ ਦੇ ਉੱਤੇ ਲਪੇਟੀ ਹੋਈ ਹੈ। ਫਿਰ ਅਨੇਕ ਪ੍ਰਕਾਰ ਦੇ ਗਹਿਣੇ ਆਦਿਕ ਜਿਹੜੇ ਨੇ ਉਹ ਬੇਸ ਦੇ ਸਰੀਰ ਤੇ ਧਾਰਨ ਕੀਤੇ ਹੋਏ ਹਨ। ਔਰ ਜਿਹੜੇ ਉੱਥੋਂ ਦੇ ਮਨੁੱਖ ਨੇ ਉਹ ਜ਼ਿਆਦਾ ਤੌਰ ਤੇ ਉਹਨਾਂ ਨੇ ਤੇੜ ਧੋਤੀਆਂ ਬੱਧੀਆਂ ਹੋਈਆਂ ਨੇ।
ਬੋਲਣ ਬੇਸ ਰੀਤ ਔਰ ਕੋ ਪਿਕਤ ਸੁਦੇਸ਼।
ਉਹਨਾਂ ਦੇ ਵਸਤਰ, ਉਹਨਾਂ ਦੇ ਗਹਿਣੇ, ਉਹਨਾਂ ਦੇ ਬੋਲਣ ਦਾ ਤਰੀਕਾ, ਉਹਨਾਂ ਦੇ ਬਾਹਰਲਾ ਲਿਬਾਸ ਤੇ ਭੇਸ ਉਹ ਅਲੱਗ ਹੀ ਪ੍ਰਕਾਰ ਦਾ ਸੀ। ਪੰਜਾਬ ਨਾਲੋਂ ਬਹੁਤ ਜ਼ਿਆਦਾ ਫਰਕ ਸੀ। ਹੋਰ ਹੀ ਤਰ੍ਹਾਂ ਦੀ ਉਹਨਾਂ ਦੀ ਬੋਲੀ ਵੀ ਹੋਰ ਹੈ, ਕਿਉਂਕਿ ਉਸ ਇਲਾਕੇ ਦੀ ਬੋਲੀ ਮਰਾਠੀ ਆਦਿਕ ਬੋਲੀ ਬੋਲਦੇ ਨੇ ਮਹਾਰਾਸ਼ਟਰ ਦੇ ਇਲਾਕੇ ਚ। ਇਸ ਕਰਕੇ ਬੋਲੀ ਵੀ ਹੋਰ ਹੈ, ਬਾਹਰ ਦਾ ਵੇਸ ਆਦਿਕ ਵੀ ਹੋਰ ਹੈ, ਪੁਸ਼ਾਕਾਂ ਵੀ ਹੋਰ ਤਰ੍ਹਾਂ ਦੀਆਂ ਹਨ ਤੇ ਰਹਿਣ ਸਹਿਣ ਵੀ ਹੋਰ ਤਰ੍ਹਾਂ ਦਾ ਹੈ।
ਪੂਨਾ ਨਗਰ ਨਾਗਪੁਰ ਕੇਰੇ।
ਉੱਥੋਂ ਹੀ ਕੁਝ ਦੂਰੀ ਤੇ ਪੂਨਾ ਹੈ, ਨਾਗਪੁਰ ਆਦਿਕ ਜਿਹੜੇ ਨਗਰ ਨੇ, ਵੱਡੇ ਨਗਰ ਹਨ।
ਮਿਲੇ ਆਨ ਦੇ ਭੇਟੇ ਅਗੇਰੇ।
ਪੂਨੇ ਦੇ, ਨਾਗਪੁਰ ਦੇ ਜਿਹੜੇ ਲੋਕ ਸਨ, ਉੱਥੋਂ ਦੀਆਂ ਰਿਆਸਤਾਂ ਦੇ ਜਿਹੜੇ ਰਾਜੇ ਸਨ, ਉਹ ਬਾਦਸ਼ਾਹ ਬਹਾਦਰ ਸ਼ਾਹ ਨੂੰ ਆ ਕੇ ਮਿਲੇ। ਉਹਨਾਂ ਨੂੰ ਇਹ ਸੀ ਕਿ ਕਿਤੇ ਬਹਾਦਰ ਸ਼ਾਹ ਸਾਡੇ ਵੱਲ ਨਾ ਆ ਜਾਏ, ਜੇ ਸਾਡੇ ਨਾਗਪੁਰ ਜਾਂ ਪੂਨੇ ਨੂੰ ਆ ਗਿਆ ਤੇ ਸਾਡੇ ਨਗਰ ਉਜਾੜ ਕੇ ਰੱਖ ਦੇਗਾ। 22 ਲੱਖ ਫੌਜ ਆ ਉਹਦੇ ਨਾਲ, ਜਿੱਧਰ ਜਾਂਦੀ ਆ ਪਾਣੀ ਸੁਕਾ ਕੇ ਰੱਖ ਦਿੰਦਾ, ਉਸ ਨਗਰ ਚ ਪਾਣੀ ਤੱਕ ਨਹੀਂ ਰਹਿੰਦਾ। ਇਸ ਕਰਕੇ ਉਹ ਲੋਕ ਅੱਗੇ ਆ ਕੇ ਪਹਿਲਾਂ ਹੀ ਬਹਾਦਰ ਸ਼ਾਹ ਨੂੰ ਮਿਲੇ ਨੇ ਭੇਟਾਵਾਂ ਦੇ ਕੇ, ਜਿਨ੍ਹਾਂ ਸਿੱਖਾਂ ਨੂੰ ਪਤਾ ਲੱਗਾ ਜੋ ਪੂਨੇ ਦੇ ਨਾਗਪੁਰ ਦੇ ਰਹਿਣ ਵਾਲੇ ਸਿੱਖ ਨੇ ਕਿ ਕਲਗੀਧਰ ਜੀ ਵੀ ਨਾਲ ਨੇ, ਉਹ ਸਿੱਖ ਸੰਗਤਾਂ ਵੀ ਚੱਲ ਕੇ ਆਈਆਂ ਤੇ ਇਹਨਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ।
ਇਤਿਹਾਸਕ ਜੇਤੇ ਤੈ ਰਾਜੇ ਲਸ਼ਕਰ ਹੀਰੇ ਡਲ ਪਰਾਜੇ।
ਨਾਗਪੁਰ ਜੱਬਲਪੁਰ ਆਦਿਕ ਜਿਹੜੀਆਂ ਰਿਆਸਤਾਂ ਨੇ ਉਧਰ ਦੇ ਇਲਾਕੇ ਦੀਆਂ, ਉਥੋਂ ਦੇ ਜਿਹੜੇ ਰਾਜੇ ਹਨ ਉਹ ਬਾਦਸ਼ਾਹ ਬਹਾਦਰ ਸ਼ਾਹ ਦਾ ਡਰ ਮੰਨ ਕੇ, ਇਹਦੇ ਲਸ਼ਕਰ ਦਾ ਡਰ ਮੰਨ ਕੇ ਆ ਕੇ ਇਹਨੂੰ ਮਿਲੇ ਹਨ।
ਮਿਲੇ ਸ਼ਾਪਨ ਪੁਜਨਾਏ,
ਆ ਕੇ ਬਹਾਦਰ ਸ਼ਾਹ ਨੂੰ ਮਿਲਦੇ ਨੇ ਔਰ ਆਪਣਾ ਆਪ ਜਣਾਉਂਦੇ ਨੇ ਕਿ ਅਸੀਂ ਕੌਣ ਆ, ਕਿਸ ਰਿਆਸਤ ਤੋਂ ਆਏ ਹਾਂ।
ਗਜਬਾਜੀ ਧਨ ਬੋਰ ਪਾਏ,
ਬੜੇ ਬੜੇ ਸੋਹਣੇ ਹਾਥੀ ਘੋੜੇ ਧਨ ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਭੇਟਾਵਾਂ ਉਹ ਬਾਦਸ਼ਾਹ ਬਹਾਦਰ ਸ਼ਾਹ ਨੂੰ ਦੇ ਕੇ ਮਿਲਦੇ ਹਨ।
ਕੇਵਰ ਕਾਨ ਤੋਂ ਲੰਘਤ ਗਏ ਪੁਰਨਗ੍ਰਾਮ ਅਬ ਲੋਕਤ ਪਏ।
ਲੰਘਦੇ ਜਾ ਰਹੇ ਨੇ, ਰਸਤੇ ਵਿੱਚ ਪਹਾੜ ਆਉਂਦੇ ਨੇ, ਜੰਗਲ ਆਉਂਦੇ ਨੇ, ਉਹਨਾਂ ਪਹਾੜਾਂ ਨੂੰ ਜੰਗਲਾਂ ਨੂੰ ਬੇਲਿਆਂ ਨੂੰ ਨਗਰਾਂ ਗ੍ਰਾਮਾਂ ਸ਼ਹਿਰਾਂ ਨੂੰ ਲੰਘਦੇ ਚਲੇ ਜਾ ਰਹੇ ਨੇ। ਬਾਦਸ਼ਾਹ ਬਹਾਦਰ ਸ਼ਾਹ ਜਾ ਰਿਹਾ ਅੱਗੇ, ਨਾਲ ਗੁਰੂ ਕਲਗੀਧਰ ਜੀ ਜਾ ਰਹੇ ਨੇ।
ਕਿਸ ਕਿਸ ਕੀ ਗਣਨਾ ਕਰ ਕਹੀਏ,
ਕਿਸ ਕਿਸ ਦੀ ਗਣਨਾ ਕਰਕੇ ਗਿਣਤੀ ਕਰਕੇ ਦੱਸੀਏ।
ਰਚਨਾ ਚਾਰੂ ਚਿੱਤਰ ਜਿਨ ਲਈਏ,
ਬੜੀ ਸੋਹਣੀ ਰਚਨਾ ਹੈ ਆਲੇ ਦੁਆਲੇ, ਬੜੀ ਸੋਹਣੀ ਚਿੱਤਰਕਾਰੀ ਮਾਨੋ ਵਿਭੂਤੀ ਕੀਤੀ ਹੋਈ ਹੈ।
ਪਾਪੀ ਕੋਪ ਬਾਗ ਫੁੱਲਵਾੜੇ,
ਰਸਤੇ ਵਿੱਚ ਬਹੁਤ ਸਾਰੀਆਂ ਬੌਲੀਆਂ ਆਉਂਦੀਆਂ ਨੇ, ਪਾਣੀ ਦੀਆਂ ਖੂਹ ਆਉਂਦੇ ਨੇ, ਬਾਗ ਬਗੀਚੇ ਆਉਂਦੇ ਨੇ, ਫੁਲਵਾੜੀਆਂ ਆਉਂਦੀਆਂ ਹਨ।
ਨਾਲ ਕੇਲ ਕੇਲਾ ਸੁਪਾਰੀ,
ਨਾਰੀਅਲ ਬੜਾ ਹੁੰਦਾ ਉਸ ਇਲਾਕੇ ਵਿੱਚ, ਨਾਰੀਅਲਾਂ ਦੇ ਦਰਖਤ ਨਜ਼ਰ ਆਉਂਦੇ ਨੇ, ਕੇਲਾ ਬੜਾ ਹੁੰਦਾ, ਕੇਲਿਆਂ ਦੇ ਦਰਖਤ ਬਾਗ ਹੀ ਬਾਗ ਨਜ਼ਰ ਆਉਂਦੇ ਨੇ, ਸੁਪਾਰੀਆਂ ਨਜ਼ਰ ਆਉਂਦੀਆਂ ਹਨ।
ਬਿਸਮਤ ਨਗਰ ਬਿਲੋਕ ਬਿਸਾਲਾ,
ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੇਖ ਵੇਖ ਕੇ ਨਗਰ ਹੈਰਾਨ ਵੀ ਹੁੰਦੇ ਨੇ। ਬਸਮਤ ਨਗਰ ਦੇ ਨੇੜੇ ਮਹਾਰਾਜ ਜੀ ਆ ਪਹੁੰਚੇ ਹਨ।
ਜਿਸਕੇ ਨਿਕਟ ਸਿਵਰ ਕੋ ਕਾਲਾ,
ਬਸਮਤ ਨਗਰ ਹੈ ਖਾਲਸਾ ਜੀ, ਜਿੱਥੇ ਦਸਵੇਂ ਪਾਤਸ਼ਾਹ ਦਾ ਅੱਜ ਕੱਲ ਸਥਾਨ ਵੀ ਆ, ਦਮਦਮਾ ਸਾਹਿਬ, ਦਮਦਮਾ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ ਬਸਮਤ ਨਗਰ ਵਿਖੇ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
8 ਦਿਵਸ ਤੈ ਕੇਨ ਮੁਕਾਮ,
8 ਦਿਨ ਮਹਾਰਾਜ ਜੀ ਰਹੇ ਨੇ ਬਸਮਤ ਨਗਰ ਵਿਖੇ। ਹੁਣ ਵੀ ਜਦੋਂ ਸੰਗਤਾਂ ਹਜ਼ੂਰ ਸਾਹਿਬ ਜਾਂਦੀਆਂ ਨੇ, ਤੇ ਜਦੋਂ ਲੋਕਲ ਸਥਾਨਾਂ ਦੇ ਦਰਸ਼ਨ ਕਰਾਏ ਜਾਂਦੇ ਨੇ, ਤੇ ਬਸਮਤ ਨਗਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਕੁਝ ਵਾਟ ਤੇ ਹੈ, ਤਕਰੀਬਨ 35-40 ਕਿਲੋਮੀਟਰ ਦੀ ਵਾਟ ਤੇ ਆ, ਉੱਥੇ ਸੰਗਤ ਦਰਸ਼ਨ ਕਰਕੇ ਆਉਂਦੀ ਹੈ। ਲਾਗੇ ਇੱਕ ਤਲਾਬ ਹੈ, ਉਸ ਤਲਾਬ ਦੇ ਕੰਢੇ ਤੇ ਮਹਾਰਾਜ ਜੀ ਦਾ ਸਥਾਨ ਹੈ। ਉਹ ਤਲਾਬ ਵੀ ਪੁਰਾਣਾ ਹੀ ਹੈ, ਜਦੋਂ ਸਤਿਗੁਰੂ ਜੀ ਨੇ ਡੇਰਾ ਕੀਤਾ ਸੀ ਉੱਥੇ ਤਲਾਬ ਉਸੇ ਸਮੇਂ ਦਾ ਹੈ। 8 ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਰਹੇ ਹਨ।
ਸੰਗਤ ਗੁਰ ਕੋ ਪਿਕੈ ਤਮਾਮੂ,
ਔਰ ਇਲਾਕੇ ਦੀਆਂ ਸੰਗਤਾਂ ਸਿੱਖ ਸੇਵਕ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਉਹ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ।
ਅਨਕੇ ਅਕੋਰਨ ਕੋਲ ਪੰਤੇ,
ਅਨੇਕਾਂ ਪ੍ਰਕਾਰ ਦੀਆਂ ਅਕੋਰਾਂ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਚਰਨ ਤਰੰਤੇ,
ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਕੇ ਬੜੇ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਹਨ।
ਦੂਰ ਕਿਨੇਰ ਸੁਣੈ ਗੁਰ ਆਏ,
ਭਾਵੇਂ ਕੋਈ ਦੂਰ ਦਾ ਤੇ ਭਾਵੇਂ ਕੋਈ ਨੇੜੇ ਦਾ, ਜਿਹੜਾ ਜਿਹੜਾ ਵੀ ਸੁਣਦਾ ਕਿ ਸਤਿਗੁਰੂ ਜੀ ਆਏ ਹਨ।
ਸਿੱਖ ਜੋਤੇ ਆਨੰਦ ਰਸਾਏ,
ਜਿਹੜੇ ਸਿੱਖ ਨੇ ਉਸ ਇਲਾਕੇ ਦੇ ਵਿੱਚ ਉਹ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਸ਼ਾਹ ਬਹਾਦਰ ਲੈ ਲੈ ਦਰਬ,
ਉਧਰ ਬਹਾਦਰ ਸ਼ਾਹ ਦਾ ਵੀ ਨੇੜੇ ਡੇਰਾ ਹੈ, ਉਹ ਵੀ ਲੋਕਾਂ ਦੇ ਕੋਲੋਂ ਜਿਹੜੇ ਵੱਡੇ ਵੱਡੇ ਰਾਜੇ ਨੇ ਰਿਆਸਤਾਂ ਦੇ ਉਹਨਾਂ ਦੇ ਕੋਲੋਂ ਦਰਬ ਲੈਂਦਾ ਧਨ ਲੈਂਦਾ ਹੈ।
ਮੈਂ ਪਾਲਕ ਬਸ ਕਰ ਕੈ ਸਰਬ,
ਇਹਨੇ ਬੜੇ ਬੜੇ ਵੱਡੇ ਰਾਜੇ ਜਿਹੜੇ ਨੇ ਉਹ ਆਪਣੇ ਅਧੀਨ ਕੀਤੇ ਨੇ, ਆਪਣੇ ਮਤਹਿਤ ਕੀਤੇ ਹਨ।
ਕਰਤ ਕੂਚ ਪੁਨ ਗਮਨੈ ਡੇਰਾ,
ਬਹਾਦਰ ਸ਼ਾਹ ਇੱਥੋਂ ਕੂਚ ਕਰਦਾ ਜਾਂਦਾ, ਇਹਦਾ ਡੇਰਾ ਅੱਗੇ ਨੂੰ ਵਧਦਾ ਜਾਂਦਾ ਹੈ।
ਉਤਰੈ ਨਿਸਕੋ ਚਲੈ ਸੁਬੀਰਾ,
ਗੁਰੂ ਜੀ ਨੇ ਵੀ ਇੱਥੋਂ ਚਾਲਾ ਪਾਇਆ, ਰਾਤ ਨੂੰ ਉਤਾਰਾ ਕਰ ਦਿੰਦੇ ਨੇ, ਸਵੇਰ ਹੁੰਦੀ ਹੈ ਤੇ ਚੱਲ ਪੈਂਦੇ ਨੇ।
ਇਸ ਪ੍ਰਕਾਰ ਕੇ ਤੱਕ ਦਿਨ ਚੱਲੇ, ਨਦੀ ਗੋਦਾਵਰੀ ਕੇ ਤੱਟ ਭਲੇ।
ਸਤਿਗੁਰੂ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਦਿਨ ਚੱਲਦੇ ਰਹੇ ਤੇ ਚੱਲਦਿਆਂ ਚੱਲਦਿਆਂ ਗੋਦਾਵਰੀ ਜੀ ਦੇ ਕੰਢੇ ਤੇ ਆਏ ਹਨ, ਗੋਦਾਵਰੀ ਨਦੀ ਦੇ ਕਿਨਾਰੇ ਤੇ ਪਹੁੰਚੇ ਹਨ।
ਤਾਂ ਜਾਏ ਪਹੁੰਚੇ ਦਲ ਭਾਰੇ,
ਬਹਾਦਰ ਸ਼ਾਹ ਦਾ ਬੜਾ ਵੱਡਾ ਦਲ ਸੀ, ਬੜੀ ਵੱਡੀ ਫੌਜ ਸੀ, ਗੋਦਾਵਰੀ ਨਦੀ ਦੇ ਕੰਢੇ ਤੇ ਇਹਦਾ ਦਲ, ਇਹਦੀਆਂ ਫੌਜਾਂ ਨੇ ਆ ਕੇ ਪੜਾ ਕੀਤਾ ਹੈ।
ਕਰੇ ਸਿਵਰ ਸਮੋਨ ਕਿਨਾਰੇ,
ਗੋਦਾਵਰੀ ਦੇ ਕਿਨਾਰੇ ਕਿਨਾਰੇ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਸਭ ਨੇ ਉੱਥੇ ਡੇਰਾ ਕੀਤਾ ਹੈ।
ਨਗਰ ਨਦੇੜ ਬਸੰਤ ਵਿਸਾਲਾ,
ਇਸੇ ਗੋਦਾਵਰੀ ਦੇ ਕੰਢੇ ਤੇ ਇੱਕ ਬੜਾ ਵਿਸ਼ਾਲ ਤੇ ਪੁਰਾਣਾ ਨਗਰ ਵਸਦਾ ਹੈ, ਇਸ ਨਗਰ ਦਾ ਨਾਮ ਹੈ ਨਾਂਦੇੜ, ਜਿਹਨੂੰ ਅੱਜ ਕੱਲ ਆਪਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਦੇ ਨਾਂ ਨਾਲ ਜਾਣਦੇ ਹਾਂ। ਇਹ ਪੁਰਾਣਾ ਨਗਰ ਹੈ, ਬੜਾ ਰਾਜੇ ਨੰਦ ਦੇ ਸਮੇਂ ਦਾ ਵਸਾਇਆ ਹੋਇਆ, ਨੰਦੀਆਂ ਦੇ ਸਮੇਂ ਦਾ ਵਸਾਇਆ ਹੋਇਆ, ਤੋ ਇਹ ਨਾਂਦੇੜ ਨਗਰ ਹੈ ਗੋਦਾਵਰੀ ਦੇ ਕੰਢੇ ਤੇ।
ਇਸ ਮੈਂ ਰਹਿ ਤਨੀ ਨਰ ਜਾਲਾ,
ਨਾਂਦੇੜ ਸ਼ਹਿਰ ਉਸ ਸਮੇਂ ਬੜੇ ਗਿਣੇ ਚੁਣੇ ਜਿਹੜੇ ਧਨਵਾਨ ਲੋਕ ਸਨ ਉਹ ਨਾਂਦੇੜ ਚ ਰਹਿੰਦੇ ਸਨ, ਸ਼ਾਹੂਕਾਰਾਂ ਦਾ ਨਗਰ ਸੀ, ਕੋਈ ਗਰੀਬ ਲੋਕਾਂ ਦਾ ਨਗਰ ਨਹੀਂ ਸੀ, ਸ਼ਾਹੂਕਾਰਾਂ ਦਾ ਨਗਰ ਸੀ, ਬੜੇ ਬੜੇ ਧਨਾੜ ਸ਼ਾਹੂਕਾਰ ਇਸ ਨਗਰ ਵਿੱਚ ਰਹਿੰਦੇ ਹਨ।
ਆਦਪੁਰੀ ਸਤਯੁਗ ਤੇ ਬਸੇ, ਧਰਮ ਅਧਿਕ ਤੇ ਦੀਰਘ ਲਸੇ।
ਸਤਯੁਗ ਦੇ ਸਮੇਂ ਦੀ ਬੜੀ ਪੁਰਾਣੀ ਨਗਰੀ ਹੈ ਇਹ ਨਾਂਦੇੜ, ਕੋਈ ਨਵਾਂ ਨਗਰ ਨਹੀਂ ਹੈ, ਸਤਯੁਗ ਦੇ ਸਮੇਂ ਦਾ ਇਹ ਬੜਾ ਪੁਰਾਣਾ ਨਗਰ ਹੈ ਔਰ ਬੜੇ ਵਿਸ਼ਾਲ ਰੂਪ ਦੇ ਵਿੱਚ ਪੁਰਾਣੇ ਸਮੇਂ ਤੋਂ ਗੋਦਾਵਰੀ ਦੇ ਕੰਢੇ ਤੇ ਵਸ ਰਹੀ ਹੈ।
ਤਾਨੇ ਸ਼ਾਹ ਮਾਰ ਕਰ ਜੂਰਾ,
ਤਾਨੇ ਸ਼ਾਹ ਜਿਹੜਾ ਰਾਜਾ ਸੀ ਇੱਥੋਂ ਦਾ ਹੈਦਰਾਬਾਦ ਦਾ, ਉਹਨੂੰ ਮਾਰਨ ਤੋਂ ਬਾਅਦ
ਪਿੱਛੇ ਤਾਂ ਜੋ ਸੂਬਾ ਛੋੜਾ,
ਉਸ ਤੋਂ ਪਿੱਛੇ ਜਿਹੜਾ ਬਾਅਦ ਵਿੱਚ ਉੱਥੇ ਸੂਬਾ ਛੱਡਿਆ ਸੀ ਔਰੰਗਜ਼ੇਬ ਬਾਦਸ਼ਾਹ ਨੇ,
ਉਹਨੇ ਉਹ ਸ਼ਾਹ ਕੋ ਆਮਨ ਜਬੈ,
ਤਾਨੇ ਸ਼ਾਹ ਨੂੰ ਔਰੰਗਜ਼ੇਬ ਨੇ ਮਾਰ ਕੇ ਤੇ ਕਬਜ਼ਾ ਕਰ ਲਿਆ ਸੀ ਹੈਦਰਾਬਾਦ ਤੇ ਉਸ ਤੋਂ ਬਾਅਦ ਜਿਹੜਾ ਸੂਬਾ ਉੱਥੇ ਛੱਡਿਆ ਸੀ, ਜਦੋਂ ਉਹਨੇ ਸੁਣਿਆ ਕਿ ਬਹਾਦਰ ਸ਼ਾਹ ਆਇਆ ਤੇ ਨਾਂਦੇੜ ਉਤਰਿਆ ਹੋਇਆ,
ਮਿਲਬੇ ਹੇਤ ਤਿਆਰ ਹੋਏ ਤਮੈ,
ਉਹ ਮਿਲਣ ਵਾਸਤੇ ਬਹਾਦਰ ਸ਼ਾਹ ਨੂੰ ਦਰਸ਼ਨ ਕਰਨ ਵਾਸਤੇ ਬਹਾਦਰ ਸ਼ਾਹ ਨੂੰ ਭੇਟਾ ਭੇਟ ਕਰਨ ਲਈ ਆਇਆ ਹੈ।
ਮ੍ਰਿਤਕ ਨਰੰਗੇ ਕੀ ਬਡ ਮਾਇਆ, ਸੋਲੀ ਕਰ ਤੁਰਨੀ ਆਇਆ।
ਔਰੰਗਜ਼ੇਬ ਬਾਦਸ਼ਾਹ ਦੀ ਜਿਹੜਾ ਉਹ ਮਰ ਚੁੱਕਾ, ਉਹਦੀ ਜਿੰਨੀ ਮਾਇਆ ਸੀ ਔਰੰਗਜ਼ੇਬ ਦੇ ਕੋਲੋਂ, ਉਹਨੇ ਜਿੰਨਾ ਉਹਨੇ ਮਾਇਆ ਧਨ ਆਦਿਕ ਦੇਣਾ ਸੀ ਉਹ ਸਾਰਾ ਮਾਇਆ ਧਨ ਗੱਫਾ ਲੈ ਕੇ ਇਹ ਬਾਦਸ਼ਾਹ ਬਹਾਦਰ ਸ਼ਾਹ ਕੋਲ ਆਇਆ ਹੈ।
ਜੇਕਰ ਮਿਲਿਓ ਸ਼ਾਹ ਕੇ ਸਾਥ,
ਬਹਾਦਰ ਸ਼ਾਹ ਨੂੰ ਆ ਕੇ ਉਹ ਸਾਰੀਆਂ ਵਸਤੂਆਂ ਔਰੰਗਜ਼ੇਬ ਦੀਆਂ ਬਹਾਦਰ ਸ਼ਾਹ ਨੂੰ ਦੇ ਕੇ ਮਿਲਿਆ ਹੈ।
ਹੁਣ ਸੁਣੇ ਅਪਰ ਆਏ ਪੁਰਨਾਥ,
ਔਰ ਹੋਰ ਵੀ ਬੜੇ ਬੜੇ ਜਿਹੜੇ ਰਾਜੇ ਨੇ ਇਲਾਕੇ ਦੇ ਨੇੜੇ ਤੇੜੇ ਜਿਹੜੇ ਨਗਰਾਂ ਦੇ ਨਾਥ ਨੇ ਉਹ ਵੀ ਆਉਂਦੇ ਹਨ।
ਹੈਦਰਾਬਾਦ ਉਦਾਰਾ,
ਇੱਦਾਂ ਹੈਦਰਾਬਾਦ ਦਾ ਨਿਜ਼ਾਮ, ਹੈਦਰਾਬਾਦ ਦੇ ਇਲਾਕੇ ਦੇ ਬਹੁਤ ਜਿਹੜੇ ਸੂਬੇ ਹਨ ਉਹ ਸਭ ਚੱਲ ਕੇ ਆਉਂਦੇ ਨੇ।
ਮੂੰਗੀ ਪਟਨ ਆਦਿ ਧਨ ਭਾਰਾ,
ਜਿਹੜਾ ਮੂੰਗੀ ਪਟਮ ਮਦਰਾਸ ਹਾਤੇ ਦਾ ਜਿਹੜਾ ਨਗਰ ਹੈ ਉਥੋਂ ਦੇ ਵੀ ਚੱਲ ਕੇ ਆਉਂਦੇ ਹਨ।
ਜੇਕਰ ਮਿਲੇ ਬਹਾਦਰ ਸ਼ਾਹ,
ਸਾਰੇ ਆ ਕੇ ਬਹਾਦਰ ਸ਼ਾਹ ਨੂੰ ਮਿਲੇ ਹਨ।
ਉੱਤਰ ਪਰੇ ਲਸ਼ਕਰ ਕੇ ਮਾਓ,
ਇੱਦਾਂ ਸਾਰੇ ਲਸ਼ਕਰ ਵਿੱਚ ਆਣ ਉਤਰੇ ਹਨ।
ਅਪਰ ਕਹਾਂ ਲਗ ਦੇਸ਼ ਨਗਰੀ,
ਹੋਰ ਸਾਰੇ ਦੇਸ਼ਾਂ ਤੇ ਨਗਰੀਆਂ ਦਾ ਕਿੱਥੇ ਤੱਕ ਵਰਣਨ ਕਰੀਏ, ਕਿੱਥੇ ਤੱਕ ਕਹੀਏ।
ਗਿਣ ਕਰ ਕਥਾ ਸੁਣਾਈਏ ਸਗਰੀ,
ਜਿਨ੍ਹਾਂ ਦੀ ਸਾਰੀ ਕਥਾ ਸੁਣਾਉਣ ਲੱਗੀਏ ਤੇ ਬੜਾ ਵਿਸਥਾਰ ਹੋ ਜਾਏ।
ਦੂਰ ਨਿਕਟ ਜੈ ਕਹਿਤੇ ਆਏ, ਦੇ ਦੇ ਦਰਬ ਮਿਲੇ ਸਮਦਾਏ।
ਦੂਰੋਂ ਨੇੜਿਓਂ ਦੇ ਜਿੱਥੇ ਜਿੱਥੇ ਦੇ ਰਾਜੇ ਨਾਥ ਸਨ ਉਹ ਸਾਰੇ ਚੱਲ ਕੇ ਆਏ, ਆ ਕੇ ਬਹਾਦਰ ਸ਼ਾਹ ਨੂੰ ਧਨ ਦੇ ਕੇ ਮਾਇਆ ਭੇਟ ਕਰਕੇ ਇਹਨੂੰ ਮਿਲਦੇ ਹਨ।
ਗੁਰ ਪ੍ਰਤਾਪ ਕਰ ਪਿਤ ਤੇ ਘਨੋ, ਸ਼ਾਹ ਬਹਾਦਰ ਜਗ ਮੈਂ ਭਨੋ।
ਖਾਲਸਾ ਜੀ, ਔਰੰਗਜ਼ੇਬ ਨਾਲੋਂ ਵੀ ਜ਼ਿਆਦਾ ਪ੍ਰਤਾਪ ਬਹਾਦਰ ਸ਼ਾਹ ਦਾ ਹੋਇਆ। ਉਹਦਾ ਕਾਰਨ ਸੀ ਕਿ ਬਹਾਦਰ ਸ਼ਾਹ ਤੇ ਗੁਰੂ ਕਲਗੀਧਰ ਨੇ ਕਿਰਪਾ ਕੀਤੀ ਹੋਈ ਹੈ। ਦਸਵੇਂ ਪਾਤਸ਼ਾਹ ਜੀ ਦੀ ਕਿਰਪਾ ਹੋਣ ਕਰਕੇ ਬਹਾਦਰ ਸ਼ਾਹ ਦਾ ਆਪਣੇ ਪਿਓ ਔਰੰਗਜ਼ੇਬ ਨਾਲੋਂ ਵੀ ਜ਼ਿਆਦਾ ਪ੍ਰਤਾਪ ਫੈਲ ਰਿਹਾ ਹੈ।
ਅਰੇ ਉਹਨਾਂ ਕੋਈ ਮਿਲੇ ਅਗਾਰੇ।
ਔਰੰਗਜ਼ੇਬ ਦੇ ਸਾਹਮਣੇ ਤਾਂ ਬੜੇ ਲੜਦੇ ਰਹੇ ਅੜਦੇ ਰਹੇ, ਪਰ ਬਹਾਦਰ ਸ਼ਾਹ ਦੇ ਸਾਹਮਣੇ ਨਹੀਂ ਕੋਈ ਅੜਿਆ। ਬਹਾਦਰ ਸ਼ਾਹ ਦੇ ਸਾਹਮਣੇ ਕਿਸੇ ਨੇ ਅੜਨ ਦੀ ਕੋਸ਼ਿਸ਼ ਨਹੀਂ ਕੀਤੀ।
ਗੱਲ ਭੇਟੇ ਅਨੇਕ ਪ੍ਰਕਾਰੇ।
ਜਿੰਨੇ ਵੱਡੇ ਵੱਡੇ ਰਾਜੇ ਸਨ ਹੈਦਰਾਬਾਦ ਦੇ ਨਿਜ਼ਾਮ ਤੱਕ, ਉਹ ਆ ਕੇ ਬਹਾਦਰ ਸ਼ਾਹ ਨੂੰ ਪਿਟਾਵਾਂ ਭੇਟ ਕਰਕੇ ਮਿਲਦੇ ਰਹੇ।
ਨਗਰ ਨਦੇੜ ਵੈਰ ਕੇ ਥਾਏ, ਉਤਰੇ ਸਤਿਗੁਰ ਸੋ ਅਪਣਾਏ।
ਸਤਿਗੁਰੂ ਜੀ ਨੰਦੇੜ ਨਗਰ ਦੇ ਵਿੱਚ ਬਾਹਰਲੇ ਪਾਸੇ ਮਹਾਰਾਜ ਜੀ ਉਤਰੇ ਨੇ, ਉਸ ਜਗ੍ਹਾ ਤੇ ਉਤਰੇ ਨੇ ਜਿਹੜੀ ਜਗ੍ਹਾ ਸਤਿਗੁਰਾਂ ਦੀ ਆਪਣੀ ਜਗ੍ਹਾ ਹੈ, ਕਲਗੀਧਰ ਦਾ ਆਪਣਾ ਸਥਾਨ ਹੈ, ਉਸ ਜਗ੍ਹਾ ਤੇ ਮਹਾਰਾਜ ਜੀ ਉਤਰੇ ਹਨ।
ਐ ਪੁਰਾਤਨ ਭੂਮ ਹਮਾਰੇ, ਅਪਰ ਮਾਲਕੀ ਸਕਲ ਵਿਦਾਰੇ।
ਮਹਾਰਾਜ ਜੀ ਜਾਣਦੇ ਨੇ ਕਿ ਇਹ ਜਗ੍ਹਾ ਸਾਡੀ ਬੜੀ ਪੁਰਾਤਨ ਹੈ, ਬੜੀ ਪੁਰਾਣੀ ਜਗ੍ਹਾ ਹੈ, ਸਤਯੁਗ ਦੇ ਸਮੇਂ ਦੀ ਜਗ੍ਹਾ ਹੈ, ਔਰ ਜਿਸ ਦੀ ਹੁਣ ਨਵੀਂ ਮਾਲਕੀ ਹੈ, ਉਹ ਮਾਲਕੀ ਨੂੰ ਦੂਰ ਕਰਦਿਆਂ, ਉਸ ਦੀ ਨਵੀਂ ਮਲਕੀਅਤ ਨੂੰ ਦੂਰ ਕਰਦਿਆਂ, ਉਹ ਜਗ੍ਹਾ ਨੂੰ ਆਪਣੀ ਜਾਣ ਕੇ ਮਹਾਰਾਜ ਜੀ ਨੇ ਉਤਾਰਾ ਕੀਤਾ ਹੈ।
ਉੱਥੋਂ ਮੁਗਲ ਪੁਰ ਮੈਂ ਤੋਂ ਬਸੈ।
ਖਾਲਸਾ ਜੀ, ਜਿਹੜੀ ਜਗ੍ਹਾ ਤੇ ਸਤਿਗੁਰੂ ਜੀ ਉਤਰੇ ਨੇ, ਇਸ ਜਗ੍ਹਾ ਤੇ ਹੁਣ ਇਸ ਵਕਤ ਨਾਂਦੇੜ ਸ਼ਹਿਰ ਦਾ ਰਹਿਣ ਵਾਲਾ ਇੱਕ ਮੁਗਲ ਸੀ, ਜੋ ਇਹ ਕਹਿੰਦਾ ਸੀ ਵੀ ਇਹ ਜਗ੍ਹਾ ਮੇਰੀ ਹੈ, ਇਹ ਇਲਾਕਾ ਮੇਰਾ, ਇਹ ਸਥਾਨ ਮੇਰਾ ਹੈ।
ਥਲ ਪੁਸ਼ਤੈਨੀ ਤਿਸ ਕੋ ਲਸੈ।
ਉਹ ਵੀ ਇਹ ਕਹਿੰਦਾ ਸੀ ਵੀ ਮੇਰੀ ਇਹ ਬੜੀ ਪੁਰਾਣੀ ਪੁਸ਼ਤਾਂ ਦੀ ਜਗ੍ਹਾ ਹੈ, ਕਿਉਂਕਿ ਸਤਿਗੁਰਾਂ ਦਾ ਇਹ ਸਥਾਨ ਤਾਂ ਸਤਯੁਗ ਵੇਲੇ ਦਾ ਨਾ, ਤੇ ਸਤਯੁਗ ਤੋਂ ਬਾਅਦ ਪਤਾ ਨੀ ਕਿੰਨੀ ਕੁ ਵੇਰ ਲੋਕ ਆਏ ਤੇ ਕਿੰਨੀ ਕੁ ਵੇਰ ਇਸ ਜਗ੍ਹਾ ਦੇ ਮਾਲਕ ਬਣੇ ਹੋਣਗੇ। ਇਸ ਕਰਕੇ ਜਿਹੜਾ ਇਹ ਮੁਗਲ ਸੀ, ਇਹ ਵੀ ਕਹਿੰਦਾ ਸੀ ਵੀ ਮੇਰੀ ਇਹ ਪੁਸ਼ਤੈਨੀ ਜਗ੍ਹਾ ਹੈ, ਮੇਰੇ ਪਿਓ ਕੋਲ ਸੀ ਪਹਿਲਾਂ, ਮੇਰੇ ਦਾਦੇ ਕੋਲ ਸੀ, ਪੜਦਾਦੇ ਕੋਲ ਸੀ, ਤੇ ਹੁਣੇ ਮੇਰੇ ਕੋਲ ਆਈ ਹੈ।
ਸੁਣ ਗੁਰ ਤੇਰੇ ਕੋ ਕੀ ਝਗੜਾ।
ਜਦੋਂ ਉਹਨੇ ਮੁਗਲ ਨੇ ਸੁਣਿਆ ਕਿ ਸਤਿਗੁਰੂ ਜੀ ਨੇ ਉਹ ਮੇਰੀ ਜਗ੍ਹਾ ਤੇ ਆ ਕੇ ਡੇਰਾ ਕੀਤਾ ਤੇ ਕਹਿੰਦੇ ਨੇ ਜਗ੍ਹਾ ਹੀ ਮੇਰੀ ਹੈ, ਉਹ ਇਹ ਦਾਵਾ ਕਰ ਰਹੇ ਨੇ ਸਥਾਨ ਹੀ ਸਾਡਾ ਹੈ, ਜਦੋਂ ਉਸ ਮੁਗਲ ਨੇ ਸੁਣਿਆ ਉਹਨੇ ਆ ਕੇ ਫਿਰ ਸਤਿਗੁਰਾਂ ਨਾਲ ਝਗੜਾ ਕੀਤਾ।
ਇਸ ਕੋ ਜਾਣਤ ਹੈ ਪੁਰ ਸਗੜਾ।
ਆ ਕੇ ਝਗੜਾ ਕਰਦਿਆਂ ਕਹਿਣ ਲੱਗਾ ਸਤਿਗੁਰਾਂ ਨੂੰ, ਕਹਿੰਦਾ ਜੀ ਇਹ ਜਗ੍ਹਾ ਮੇਰੀ ਹੈ, ਇਸ ਜਗ੍ਹਾ ਦੀ ਮੇਰੀ ਹੈ, ਇਹਦੀ ਗਵਾਹੀ ਸਾਰਾ ਨਗਰ ਭਰਦਾ, ਸਾਰੇ ਨਾਂਦੇੜ ਸ਼ਹਿਰ ਨੂੰ ਪਤਾ ਕਿ ਇਹ ਜਗ੍ਹਾ ਮੇਰੀ ਹੈ।
ਅਬ ਜੇ ਬਲ ਕਰ ਲੈ ਛੀਨ।
ਪਰ ਜੇ ਹੁਣ ਤੁਸੀਂ ਆਪਣਾ ਜ਼ੋਰ ਕਰਕੇ, ਆਪਣਾ ਬਲ ਕਰਕੇ ਖੋ ਵੀ ਲਵੋਗੇ।
ਸੁਤ ਪੋਤੇ ਆਪਣੀ ਲੈ ਛੀਨ,
ਤੇ ਜਿਹੜੇ ਮੇਰੇ ਪੁੱਤਰ ਪੋਤਰੇ ਹੋਣਗੇ ਉਹ ਵੀ ਆਖਣਗੇ ਵੀ ਇਹ ਜਗ੍ਹਾ ਸਾਡੀ ਹੈ, ਫਿਰ ਉਹ ਆਪਣੀ ਜਾਣ ਕੇ ਇਹਦੇ ਤੇ ਝਗੜਾ ਕਰਨਗੇ।
ਇਤਿਹਾਸਕ ਝਗੜਾ ਬੋ ਕਹਿਓ।
ਇਹ ਤਾਂ ਬਹੁਤ ਵੱਡਾ ਝਗੜਾ ਹੋ ਗਿਆ। ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦਾ ਨਾਮ ਅੱਜ ਤਖ਼ਤ ਸ੍ਰੀ ਹਜ਼ੂਰ ਸਾਹਿਬ ਹੈ, ਉਸ ਜਗ੍ਹਾ ਦੀ ਵਿਥਿਆ ਦਾ ਪ੍ਰਕਰਣ ਚੱਲ ਰਿਹਾ ਹੈ। ਬੜਾ ਝਗੜਾ ਵੱਧ ਗਿਆ। ਉਹ ਮੁਗਲ ਕਹੇ ਜੀ ਇਹ ਜਗ੍ਹਾ ਮੇਰੀ ਹੈ, ਸਤਿਗੁਰੂ ਜੀ ਕਹਿੰਦੇ ਭਾਈ ਇਹ ਹੁਣ ਤੇਰੀ ਹੋਈ ਹੈ, ਪਰ ਇਹ ਜਗ੍ਹਾ ਜਦੋਂ ਬਣੀ ਸੀ ਉਦੋਂ ਸਾਡੀ ਸੀ, ਯਾਨੀ ਕਿ ਸਤਯੁਗ ਦੇ ਸਮੇਂ ਦੀ ਇਹ ਜਗ੍ਹਾ, ਜਦੋਂ ਇਹ ਨਗਰ ਵਸਿਆ ਹੈ ਉਦੋਂ ਇਹ ਸਾਡੀ ਜਗ੍ਹਾ ਹੈ, ਉਦੋਂ ਦਾ ਸਾਡਾ ਇਹ ਤਪ ਸਥਾਨ ਹੈ।
ਬਹਾਦਰ ਲਗ ਚੱਲ ਗਏ।
ਇਹ ਝਗੜਾ ਇੰਨਾ ਵਧਿਆ, ਆਖਰਕਾਰ ਇਹ ਗੱਲ ਬਾਦਸ਼ਾਹ ਬਹਾਦਰ ਸ਼ਾਹ ਕੋਲ ਪਹੁੰਚ ਗਈ।
ਸ਼੍ਰੀ ਪ੍ਰਭ ਕੈ ਹਮਰੋ ਇਸ ਸਥਾਨ, ਇਸ ਕੋ ਮਾਲਕ ਐਨਾ ਆਨ।
ਸਤਿਗੁਰੂ ਕਲਗੀਧਰ ਜੀ ਕਹਿਣ ਲੱਗੇ ਬਹਾਦਰ ਸ਼ਾਹ ਨੂੰ ਸੁਨੇਹਾ ਭੇਜ ਦਿੱਤਾ ਕਿ ਇਹ ਜਗ੍ਹਾ ਸਾਡੀ ਹੈ, ਇਹਦਾ ਕੋਈ ਦੂਸਰਾ ਮਾਲਕ ਨਹੀਂ ਹੈ, ਇਹ ਸਾਡਾ ਸਥਾਨ ਹੈ, ਸਾਡੀ ਜਗ੍ਹਾ ਹੈ।
ਮੁਗਲ ਪਨੈ ਪੁਸ਼ਤੈਨੀ ਮੇਰਾ।
ਪਰ ਉਹ ਜਿਹੜਾ ਮੁਗਲ ਸੀ ਉਹ ਕਹਿੰਦਾ ਜੀ ਮੇਰੀ ਪੁਸ਼ਤੈਨੀ ਜਗ੍ਹਾ, ਮੇਰੇ ਪਿਓ ਦਾਦੇ ਪੜਦਾਦੇ ਦੇ ਸਮੇਂ ਦੀ ਇਹ ਸਾਡੀ ਬੜੀ ਬਹੁਤ ਪੁਰਾਣੀ ਜਗ੍ਹਾ ਹੈ।
ਨਹੀਂ ਦੁਰਯੋਪੁਰ ਲਖੈ ਬਡੇਰਾ।
ਸਾਰਾ ਨਗਰ ਵਸਦਾ ਇਹ ਗੱਲ ਜਾਣਦਾ ਸਾਰਾ ਨਗਰ ਕੇ ਜਗ੍ਹਾ ਸਾਡੀ ਹੈ, ਇਹ ਗੱਲ ਲੁਕੀ ਨੀ ਹੋਈ ਛਿਪੀ ਨੀ ਹੋਈ।
ਸੰਸੈ ਭਇਓ ਸ਼ਾਹ ਕੋ ਆਏ,
ਬਹਾਦਰ ਸ਼ਾਹ ਨੇ ਗੱਲ ਸੁਣੀ, ਸੁਣ ਕੇ ਬਹਾਦਰ ਸ਼ਾਹ ਦੇ ਮਨ ਵਿੱਚ ਵੀ ਸੰਸਾ ਹੋਇਆ।
ਸ਼੍ਰੀ ਗੁਰੂ ਕੋਰ ਨ ਕਹਿ ਕਦਾਏ,
ਬਹਾਦਰ ਸ਼ਾਹ ਸੋਚਦਾ ਕਿ ਕਲਗੀਧਰ ਜੀ ਜੋ ਬਚਨ ਕਹਿ ਰਹੇ ਨੇ ਉਹ ਝੂਠ ਨੀ ਕਹਿ ਸਕਦੇ, ਜੋ ਕਹਿ ਰਹੇ ਨੇ ਜਗ੍ਹਾ ਸਾਡੀ ਹੈ ਤੇ ਉਹਨਾਂ ਦੀ ਹੋਵੇਗੀ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਸਤਿਗੁਰੂ ਦਸਵੇਂ ਪਾਤਸ਼ਾਹ ਕਦੇ ਵੀ ਆਪਣੇ ਮੁਖੋਂ ਕੂੜ ਨਹੀਂ ਕਹਿ ਸਕਦੇ।
ਚਿਰੰਕਾਲ ਕੋ ਹੈ ਹਮਾਰੋ,
ਪਰ ਚਿਰੰਕਾਲ ਦੀ ਇਹ ਜਗ੍ਹਾ ਹੈ, ਇਹ ਮੁਗਲ ਵੀ ਕਹਿ ਰਿਹਾ ਕਿ ਜਗ੍ਹਾ ਸਾਡੀ ਹੈ।
ਨਗਰ ਸ਼ਾਦੀ ਮੁਗਲ ਉਚਾਰੋ,
ਤੇ ਸਾਰਾ ਜਿਹੜਾ ਨਗਰ ਹੈ ਇਸ ਮੁਗਲ ਦੀ ਸ਼ਾਦੀ ਭਰਦਾ ਕਿ ਇਹ ਜਗ੍ਹਾ ਇਸ ਮੁਗਲ ਦੀ ਹੈ, ਇਹਦੇ ਪਿਓ ਦਾਦਿਆਂ ਦੇ ਸਮੇਂ ਦੀ ਹੈ।
ਸ਼੍ਰੀ ਗੁਰ ਸੋ ਕੈ ਬਿਨੈ ਪਠਾਏ,
ਸ਼ਾਹ ਨੇ ਗੱਲ ਸੁਣੀ, ਉਹਨੇ ਆਖਿਆ ਸਤਿਗੁਰੂ ਜੀ ਵੀ ਕੂੜ ਨੀ ਕਹਿ ਸਕਦੇ, ਪਰ ਉਹ ਮੁਗਲ ਵੀ ਸੱਚਾ, ਸਾਰਾ ਨਗਰ ਕਹਿ ਰਿਹਾ ਵੀ ਜਗ੍ਹਾ ਉਹਦੀ ਹੈ। ਉਸ ਵਕਤ ਬਹਾਦਰ ਸ਼ਾਹ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਬੇਨਤੀ ਭੇਜੀ।
ਸਭ ਰਾਵਰ ਕੀ ਜੇਤ ਕਥਾਏ,
ਬਹਾਦਰ ਸ਼ਾਹ ਨੇ ਬੜੇ ਵਿਨਿਮਰ ਹੋ ਕੇ ਬੇਨਤੀ ਕੀਤੀ, ਸਤਿਗੁਰੂ ਜੀ ਵੈਸੇ ਜਿੰਨੀ ਜਗ੍ਹਾ ਹਿੰਦੁਸਤਾਨ ਵਿੱਚ ਜੋ ਮੇਰੇ ਅਧੀਨ ਆਉਂਦੀ ਹੈ ਸਾਰੀ ਤੁਹਾਡੀ ਹੈ, ਕਿਸੇ ਜਗ੍ਹਾ ਤੇ ਤੁਸੀਂ ਇਸ਼ਾਰਾ ਕਰ ਦਿਓ ਕਿ ਜਗ੍ਹਾ ਸਾਡੀ ਹੈ, ਮਹਾਰਾਜ ਉਹ ਤੁਹਾਡੀ ਹੈ, ਸਾਰੀ ਧਰਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਹੈ।
ਜੇ ਇਸ ਕੀ ਅਬਲਾ ਖਾ ਧਰੋ, ਕੋ ਇੱਕ ਪਤਾ ਦੇ ਕਾਮਨ ਕਰੋ,
ਇਹ ਜਗ੍ਹਾ ਵੀ ਤੁਹਾਡੀ ਹੋ ਜਾਏਗੀ, ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਪਰ ਮਹਾਰਾਜ ਉਹ ਮੁਗਲ ਵੀ ਉਹਦੀ ਆਪਾਂ ਤਸੱਲੀ ਕਰਾਉਣੀ ਹੈ, ਉਹਦੀ ਵੀ ਖਾਤਰ ਜਮਾ ਕਰਾਉਣੀ, ਕਿਤੇ ਉਹ ਇਹ ਨਾ ਕਹੇ ਵੀ ਮੇਰੇ ਨਾਲ ਧੱਕਾ ਹੋਇਆ, ਤੇ ਮਹਾਰਾਜ ਜੇ ਜਗ੍ਹਾ ਇਹ ਆਪ ਜੀ ਦੀ ਹੈ ਤੇ ਇਹਦੇ ਕੁਝ ਪਤੇ ਆਪ ਜੀ ਵਿਖਾ ਦਿਓ, ਕੁਝ ਨਿਸ਼ਾਨੀਆਂ ਆਪਣੀਆਂ ਵਿਖਾ ਦਿਓ ਕਿ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਜਗ੍ਹਾ ਤੁਹਾਡੀ ਹੈ।
ਹੋਏ ਆਪ ਕੀ ਤੋ ਥਿਰ ਸਾਚੇ,
ਮਹਾਰਾਜ ਜੇ ਤੁਹਾਡੀ ਜਗ੍ਹਾ ਤੇ ਇੱਥੇ ਤੁਹਾਡੀਆਂ ਨਿਸ਼ਾਨੀਆਂ ਵੀ ਜ਼ਰੂਰ ਹੋਣਗੀਆਂ।
ਪੁਨ ਕੋ ਕਰੈ ਨਾ ਬਾਚੋ ਬਾਚੇ,
ਮਹਾਰਾਜ ਜੇ ਤੁਸੀਂ ਉਹ ਨਿਸ਼ਾਨੀਆਂ ਪ੍ਰਗਟ ਕਰ ਦਿਓ ਵਿਖਾ ਦਿਓ ਤੇ ਮੁੜ ਕੇ ਤੁਹਾਡੇ ਤੇ ਕੋਈ ਵਾਦ ਵਿਵਾਦ ਨਹੀਂ ਕਰੇਗਾ, ਇਸ ਜਗ੍ਹਾ ਪ੍ਰਤੀ ਕੋਈ ਆਪਣੇ ਮਨ ਚ ਝਗੜਾ ਨਹੀਂ ਕਰੇਗਾ।
ਜੇ ਬਲਕਰ ਛੀਨੋ ਇਸ ਕੇਰੇ,
ਮਹਾਰਾਜ ਆਪਾਂ ਜਗ੍ਹਾ ਖੋ ਸਕਦੇ ਹਾਂ ਮੁਗਲ ਕੋਲ, ਉਹਦਾ ਕੋਈ ਜ਼ੋਰ ਨਹੀਂ ਚੱਲਣਾ, ਪਰ ਮਹਾਰਾਜ ਜੀ ਹੁਣ ਆਪਾਂ ਜ਼ੋਰ ਦੇ ਨਾਲੇ ਜਗ੍ਹਾ ਉਹਦੇ ਕੋਲ ਖੋ ਵੀ ਲੈਂਦੇ ਹਾਂ।
ਮੈਂ ਝਿੜਕੋ ਬਰਬਰ ਜੋ ਇਸ ਬੇਰੇ,
ਮੈਂ ਇਹਨੂੰ ਝਿੜਕ ਦਿਆਂਗਾ, ਇਹਨੂੰ ਵਰਜ ਦਿਆਂਗਾ ਵੀ ਤੂੰ ਇੱਥੋਂ ਚਲਾ ਜਾ, ਕੋਈ ਜਗ੍ਹਾ ਲੈਣੀ ਇਹਨੂੰ ਹੋਰ ਦੇ ਦਿਆਂਗਾ ਕਿਸੇ ਪਾਸੇ, ਮਹਾਰਾਜ ਇਹਨੂੰ ਤਾਂ ਇੱਕ ਵਾਰੀ ਝਿੜਕ ਕੇ ਮੋੜ ਦਿਆਂਗੇ।
ਜੀਵਤ ਰਹਿ ਥਲ ਜਾਵਦ, ਕੋਨੇ ਝਗੜ ਸਕੈ ਗੋਤਾਵਦ,
ਮਹਾਰਾਜ ਜਦੋਂ ਤੱਕ ਮੈਂ ਜਿਉਂਦਾ ਰਹਾਂਗਾ ਤੁਸੀਂ ਰਹੋਗੇ ਉਦੋਂ ਤੱਕ ਤਾਂ ਇਸ ਜਗ੍ਹਾ ਦਾ ਝਗੜਾ ਨਹੀਂ ਹੋਵੇਗਾ, ਉਦੋਂ ਤੱਕ ਕੋਈ ਨਹੀਂ ਕਹੇਗਾ ਵੀ ਇਹ ਜਗ੍ਹਾ ਉਸ ਮੁਗਲ ਦੀ ਹੈ, ਉਦੋਂ ਤੱਕ ਤਾਂ ਮਹਾਰਾਜ ਇਹ ਤੁਹਾਡੀ ਹੀ ਰਹੇਗੀ।
ਹੁਣ ਪਾਛੇ ਉਤਪਰ ਹੈ ਬਾਦ,
ਜਦੋਂ ਮਹਾਰਾਜ ਮੈਂ ਮਰ ਗਿਆ ਕੱਲ ਨੂੰ ਕੋਈ ਦੂਜਾ ਬਾਦਸ਼ਾਹ ਆ ਜਾਏਗਾ ਤੁਹਾਡੇ ਤੋਂ ਬਾਅਦ, ਫਿਰ ਹੋਰ ਅਨਿਆਈ ਆਉਣਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹ ਝਗੜਾ ਉੱਠ ਜਾਣਾ ਦੁਬਾਰਾ, ਉਹਨਾਂ ਨੇ ਕਹਿਣਾ ਸਾਡੀ ਪੁਸ਼ਤੈਨੀ ਜ਼ਮੀਨ ਹੈ, ਉਹਨਾਂ ਨੇ ਆਪਣੇ ਉਹ ਪੁਰਾਣੇ ਕਾਗਜ਼ ਜਿਹੜੇ ਨੇ ਪਟੇ ਨੇ ਉਹ ਵਿਖਾਣੇ ਸ਼ੁਰੂ ਕਰ ਦੇਣੇ ਨੇ ਵੀ ਇਹ ਸਾਡੀ ਜਗ੍ਹਾ ਹੈ।
ਯਾ ਤੇ ਜਾਨੋ ਬੇਬੁਨਿਆਦ,
ਇਸ ਕਰਕੇ ਮਹਾਰਾਜ ਇਹ ਝਗੜਾ ਜਿਹੜਾ ਹੈ ਇਹ ਕਬਜ਼ਾ ਜਿਹੜਾ ਹੈ ਫਿਰ ਇਹ ਬੇਬੁਨਿਆਦ ਹੋ ਜਾਏਗਾ।
ਜਥਾ ਨਗਰ ਕੋ ਮੁਗਲ ਉਗਾਏ,
ਮਹਾਰਾਜ ਜਿਵੇਂ ਇਸ ਮੁਗਲ ਦੀ ਉਗਾਈ ਭਰਨ ਵਾਲੇ ਸਾਰੇ ਨਗਰ ਦੇ ਲੋਕ ਨੇ, ਸਾਰੇ ਕਹਿੰਦੇ ਨੇ ਵੀ ਇਹ ਜਗ੍ਹਾ ਇਸ ਮੁਗਲ ਦੀ ਹੈ, ਸਾਰੇ ਕਹਿ ਰਹੇ ਨੇ ਜਗ੍ਹਾ ਇਸ ਮੁਗਲ ਦੀ ਹੈ, ਇਹਦੇ ਪਿਓ ਦਾਦਿਆਂ ਤੋਂ ਲੈ ਕੇ ਜਗ੍ਹਾ ਇਹਨਾਂ ਦੀ ਹੈ।
ਤੈਸੇ ਤੁਮ ਕਿਚ ਪਤਾ ਬਤਾਵੋ, ਜੁਤ ਬੁਨਿਆਦ ਧਰਾ ਕੋ ਪਾਵੋ,
ਮਹਾਰਾਜ ਇਸੇ ਤਰ੍ਹਾਂ ਤੁਸੀਂ ਵੀ ਕੋਈ ਗਵਾਹੀ ਭਰਾ ਦਿਓ, ਤੁਸੀਂ ਵੀ ਕੋਈ ਇਹੋ ਜਿਹੇ ਨਿਸ਼ਾਨੀਆਂ ਇਹੋ ਜਿਹੇ ਚਿੰਨ ਵਿਖਾ ਦਿਓ ਜਿਸ ਤੋਂ ਇਹ ਸਾਬਤ ਹੋ ਜਾਏ ਕਿ ਇਹ ਜਗ੍ਹਾ ਤੁਹਾਡੀ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਸ ਜਗ੍ਹਾ ਤੇ ਕਬਜ਼ਾ ਕਰੇ ਉਹਦਾ ਕਬਜ਼ਾ ਬੇਬੁਨਿਆਦ ਹੋ ਜਾਏ, ਇਹ ਗੱਲ ਸਿੱਧ ਹੋ ਜਾਏ ਕਿ ਹਾਂ ਇਹ ਜਗ੍ਹਾ ਇਹ ਸਥਾਨ ਵਾਕਈ ਗੁਰੂ ਕਲਗੀਧਰ ਦਾ ਹੈ। ਮੁੜ ਕੇ ਫਿਰ ਇਸ ਜਗ੍ਹਾ ਤੇ ਕੋਈ ਦੂਸਰਾ ਲਾਗੂ ਨਹੀਂ ਹੋਵੇਗਾ।
ਉਗਾਹੀ ਧਾਰੇ ਮੌਨ,
ਜਦੋਂ ਤੁਹਾਡੀ ਇਹ ਉਗਾਹੀ ਵੇਖੇਗਾ, ਉਗਾਹੀ ਵੇਖ ਕੇ ਚੁੱਪ ਹੋ ਜਾਏਗਾ, ਮੁੜ ਕੇ ਇਸ ਜਗ੍ਹਾ ਤੇ ਕੋਈ ਆਪਣੀ ਮਲਕੀਅਤ ਕਾਇਮ ਨਹੀਂ ਕਰੇਗਾ।
ਬਾਤ ਯਥਾਰਥ ਜਵੈ ਸੁਣਾਈ,
ਜਦੋਂ ਸਤਿਗੁਰੂ ਜੀ ਨੇ ਗੱਲ ਬਹਾਦਰ ਸ਼ਾਹ ਦੀ ਸੁਣੀ, ਗੱਲ ਉਹਦੇ ਪਤੇ ਦੀ ਸੀ, ਯਥਾਰਥ ਸੀ, ਮਹਾਰਾਜ ਜੀ ਨੇ ਸੁਣੀ ਹੈ।
ਮਾਨੀ ਸਤਿਗੁਰ ਤਵੈ ਅਲਾਈ,
ਮਹਾਰਾਜ ਜੀ ਨੇ ਬਹਾਦਰ ਸ਼ਾਹ ਦੀ ਇਹ ਗੱਲ ਮੰਨ ਲਈ, ਕਹਿੰਦੇ ਕੋਈ ਗੱਲ ਨਹੀਂ, ਅਸੀਂ ਇਹ ਨਿਸ਼ਾਨੀ ਵੀ ਸਾਬਤ ਕਰਕੇ ਵਿਖਾ ਦਿਆਂਗੇ ਕਿ ਜਗ੍ਹਾ ਸਾਡੀ ਹੈ।
ਮੁਗਲ ਨਗਰ ਕੇ ਮੁਖੀ ਲੈ ਆਵੇ,
ਮਹਾਰਾਜ ਜੀ ਕਹਿੰਦੇ ਜਿਹੜਾ ਮੁਗਲ ਇਸ ਜਗ੍ਹਾ ਦਾ ਹੁਣ ਮਾਲਕ ਬਣਿਆ ਹੋਇਆ ਉਹ ਨਗਰ ਨੰਦੇੜ ਦੇ ਜਿਹੜੇ ਮੁਖੀ ਲੋਕ ਨੇ, ਕਿਉਂਕਿ ਇਹ ਸਾਰਿਆਂ ਦੇ ਸਾਹਮਣੇ ਹੋਣਾ ਚਾਹੀਦਾ ਕਿ ਜਿੰਨੇ ਨਗਰ ਨੰਦੇੜ ਦੇ ਮੁਖੀ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਵੇ।
ਕਾਜ਼ੀ ਮੁਫਤੀ ਸਕਲ ਮਿਲਾਵੇ,
ਜਿਹੜੇ ਕਾਜ਼ੀ ਨੇ, ਫਤਵਾ ਦੇਣ ਵਾਲਾ ਕਾਜ਼ੀ ਤੇ ਜਿਹੜੇ ਮੁਫਤੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਮਿਲਾ ਕੇ ਲੈ ਕੇ ਆਵੇ।
ਤੁਮ ਆਪਣੇ ਉਮਰਾਵ ਪਟਾਵੋ,
ਔਰ ਤੂੰ ਵੀ ਆਪਣੇ ਕੁਝ ਅਫਸਰ ਭੇਜ ਦੇ ਜਿਹੜੇ ਮੌਕੇ ਤੇ ਬਹਿ ਕੇ ਆ ਕੇ ਨਿਰਣਾ ਕਰਨ। ਬਹਾਦਰ ਸ਼ਾਹ ਉਹ ਮੁਗਲ ਨਗਰ ਦੇ ਮੁਖੀਆਂ ਨੂੰ ਲੈ ਆਵੇ, ਕਾਜ਼ੀਆਂ ਮੌਲਵੀਆਂ ਮੁਫਤੀਆਂ ਨੂੰ ਲੈ ਆਵੇ ਜਿਹੜੇ ਮੌਕੇ ਤੇ ਫਤਵਾ ਲਿਖ ਕੇ ਦੇ ਸਕਣ, ਤੇ ਤੂੰ ਆਪਣੇ ਅਫਸਰ ਭੇਜ ਦੇ ਜਿਹੜੇ ਅਫਸਰਾਂ ਦੇ ਸਾਹਮਣੇ, ਨਿਗਾਹ ਦੇ ਸਾਹਮਣੇ ਸੱਚ ਦਾ ਸੱਚ ਤੇ ਝੂਠ ਦੇ ਝੂਠ ਦਾ ਨਿਤਾਰਾ ਹੋ ਸਕੇ।
ਝਗੜਾ ਧਰ ਕੋ ਖਿਲ ਮਿਟਾਵੋ,
ਇਹ ਸਾਰਾ ਝਗੜਾ ਜ਼ਮੀਨ ਦਾ ਮੁੱਕ ਜਾਏਗਾ, ਮਿਟ ਜਾਵੇਗਾ।
ਜਥਾ ਯੋਗ ਜਿਸ ਕੀ ਹੋਏ ਦੀਜੈ,
ਜਥਾ ਯੋਗ ਇਹ ਜਗ੍ਹਾ ਜਿਸ ਦੀ ਹੋਵੇਗੀ ਉਹਨੂੰ ਦੇ ਦਈ, ਅਸੀਂ ਤਾਂ ਤੇਰੇ ਸਾਹਮਣੇ ਕਰ ਦਿਆਂਗੇ ਸਾਰਾ ਕੁਝ, ਜਿਸ ਦੀ ਇਹ ਜਗ੍ਹਾ ਹੋਵੇਗੀ ਬਹਾਦਰ ਸ਼ਾਹ ਤੂੰ ਆਪੇ ਉਹਨੂੰ ਦੇ ਦੇਵੀ।
ਕਹੇ ਜੋ ਕੋਰੇ ਤਾਵਨ ਕੀਜੈ,
ਜਿਹੜਾ ਝੂਠ ਬੋਲੇਗਾ, ਝੂਠਾ ਸਾਬਤ ਹੋਵੇਗਾ ਉਹਨੂੰ ਉਸ ਜਗ੍ਹਾ ਤੋਂ ਹਟਾ ਦੇ, ਪਿੱਛੇ ਕਰ ਦੇ।
ਬਾਕ ਜਿਦਾਰਤ ਸੁਣ ਗੁਰ ਕੇਰੇ,
ਮਹਾਰਾਜ ਗੁਰੂ ਕਲਗੀਧਰ ਦੇ ਇਹ ਯਥਾਰਥ ਵਾਕ ਬਹਾਦਰ ਸ਼ਾਹ ਨੇ ਸੁਣੇ ਹਨ।
ਇਕੱਠੇ ਕੀਨੇ ਮੰਜ ਕਨੇਰੇ,
ਸਾਰੇ ਲੋਕ ਇਕੱਠੇ ਕੀਤੇ, ਜਿੰਨੇ ਨਗਰ ਦੇ ਮੁਖੀਏ ਸਨ ਨੰਦੇੜ ਸ਼ਹਿਰ ਦੇ, ਮੁਗਲ ਦੇ ਨਾਲ ਇਕੱਠੇ ਹੋ ਕੇ, ਬੜੇ ਬੜੇ ਕਾਜ਼ੀ ਮੁਫਤੀ ਤੇ ਬਹਾਦਰ ਸ਼ਾਹ ਦੇ ਜਿਹੜੇ ਚੰਗੇ ਚੰਗੇ ਅਹਿਲਕਾਰ ਅਫਸਰ ਨੇ ਆਏ ਨੇ।
ਨਰਪੁਰ ਕੇ ਪ੍ਰਧਾਨ ਪਠਾਏ,
ਨੰਦੇੜ ਨਗਰ ਦੇ ਪ੍ਰਧਾਨ ਲੋਕ ਸਨ, ਮੁਖੀ ਸਨ, ਉਹ ਪਠਾਏ ਭੇਜੇ ਹਨ।
ਨਿਕਟਵਰਤੀ ਸਮਝਾਏ,
ਬਹਾਦਰ ਸ਼ਾਹ ਦੇ ਜਿਹੜੇ ਨਿਕਟਵਰਤੀ ਸਨ, ਬਹਾਦਰ ਸ਼ਾਹ ਦੇ ਨਾਲ ਰਹਿਣ ਵਾਲੇ ਸਨ, ਉਹ ਵੀ ਆਏ ਹਨ।
ਇਕੱਠੇ ਹੋਏ ਹਜ਼ਾਰੋਂ ਆਏ,
ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਆਏ ਵੇਖਣ ਵਾਸਤੇ, ਇਹ ਨਿਰਣਾ ਕਰਨ ਵਾਸਤੇ ਕਿ ਇਹ ਜਗ੍ਹਾ ਦਾ ਮਾਲਕ ਕੌਣ ਹੈ।
ਕਰ ਕਰ ਸ਼ਾਹ ਤਗੀਦ ਪਟਾਏ,
ਬਹਾਦਰ ਸ਼ਾਹ ਨੇ ਖਾਸ ਕਰਕੇ ਤਗੀਦ ਕਰ ਕਰਕੇ ਆਪਣੇ ਬੜੇ ਬੜੇ ਵੱਡੇ ਅਫਸਰ ਭੇਜੇ ਹਨ।
ਬੈਠੇ ਆਏ ਅਖਿਲ ਗੁਰ ਪਾਤਾ,
ਔਰ ਉਹ ਸਾਰੇ ਇਕੱਠੇ ਹੋ ਕੇ ਆਏ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਕੇ ਬੈਠੇ ਹਨ।
ਮੁਗਲ ਪਠਾ ਪ੍ਰਥਮ ਮੁਗਲ ਨੇ ਬਾਦ ਪ੍ਰਕਾਸ਼ਾ,
ਪਹਿਲਾਂ ਉਹ ਮੁਗਲ ਬੋਲਿਆ ਜਿਹੜਾ ਉਸ ਜਗ੍ਹਾ ਦੀ ਮਲਕੀਅਤ ਸਾਬਤ ਕਰਨਾ ਚਾਹੁੰਦਾ ਸੀ ਵੀ ਜਗ੍ਹਾ ਮੇਰੀ ਹੈ। ਪਹਿਲਾਂ ਉਸ ਮੁਗਲ ਨੇ ਆਪਣਾ ਵਾਦ ਉਚਾਰਿਆ,
ਪੁਛਤੇ ਨੀ ਇਹ ਥਾਨ ਹਮਾਰਾ,
ਕਹਿਣ ਲੱਗਾ ਜੀ ਇਹ ਜਗ੍ਹਾ ਕੋਈ ਸਾਡੀ ਮੇਰੀ ਹੁਣ ਦੀ ਨਹੀਂ ਹੈ, ਸਾਡੀ ਇਹ ਪੁਸ਼ਤੈਨੀ ਜਗ੍ਹਾ ਹੈ, ਮੇਰੇ ਵੱਡਿਆਂ ਵਡੇਰਿਆਂ ਦੀ, ਬਜ਼ੁਰਗਾਂ ਦੇ ਸਮੇਂ ਦੀ ਜਗ੍ਹਾ ਹੈ।
ਜਾਨਤ ਗਿਰਦ ਨਵਾਇਤ ਸਾਰਾ,
ਜਿੰਨਾ ਗਿਰਦ ਨਵਾ ਹੈ ਆਲੇ ਦੁਆਲੇ ਦਾ, ਭਾਵ ਜਿੰਨੇ ਆਲੇ ਦੁਆਲੇ ਲੋਕ ਨੇ ਸਾਰੇ ਇਹ ਗੱਲ ਜਾਣਦੇ ਨੇ, ਔਰ ਸਾਰੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਜਗ੍ਹਾ ਸਾਡੀ ਹੈ।
ਬੂਝ ਲਿਓ ਸਭ ਕੋ ਇਸ ਠੋਰੇ,
ਸਾਰਿਆਂ ਨੂੰ ਤੁਸੀਂ ਬੁਲਾ ਕੇ ਇਸ ਜਗ੍ਹਾ ਤੇ ਪੁੱਛ ਸਕਦੇ ਹੋ, ਬੱਚੇ ਬੱਚੇ ਨੂੰ ਇਸ ਜਗ੍ਹਾ ਬਾਰੇ ਪਤਾ ਹੈ।
ਜੇ ਛੀਨਤ ਕਰ ਸੀਨੋ ਜ਼ੋਰੇ,
ਹੈ ਤਾਂ ਜਗ੍ਹਾ ਸਾਡੀ ਹੈ, ਮੇਰੀ ਹੈ, ਪਰ ਜੇ ਤੁਸੀਂ ਸੀਨਾ ਜੋਰੀ ਕਰਕੇ ਧੱਕੇ ਦੇ ਨਾਲ ਇਹ ਜਗ੍ਹਾ ਮੇਰੇ ਕੋਲੋਂ ਖੋਹ ਲੈਂਦੇ ਹੋ,
ਤੋ ਮੇਰੋ ਕੁਝ ਬਸ ਨਾ ਬਸਾਏ,
ਮਹਾਰਾਜ ਮੇਰਾ ਕਿਹੜਾ ਤੁਹਾਡੇ ਤੇ ਜ਼ੋਰ ਚੱਲਣਾ, ਮੇਰਾ ਕਿਹੜਾ ਤੁਹਾਡੇ ਤੇ ਕੋਈ ਵਸ ਚੱਲਣਾ। ਜੇ ਤੁਸੀਂ ਇਹ ਜਗ੍ਹਾ ਖੋਹ ਵੀ ਲਵੋਗੇ ਜ਼ੋਰ ਨਾਲ ਤਾਂ ਮੇਰਾ ਤੁਹਾਡੇ ਤੇ ਕੋਈ ਵਸ ਨਹੀਂ ਚੱਲਣਾ।
ਮਾਲਕ ਸ਼ਾਹ ਤਕਲੀ ਥਾਏ,
ਤੁਸੀਂ ਸਾਰੀ ਜਗ੍ਹਾ ਦੇ ਮਾਲਕ ਬਣ ਸਕਦੇ ਹੋ ਕਿਉਂਕਿ ਬਾਦਸ਼ਾਹ ਬਹਾਦਰ ਸ਼ਾਹ ਤੁਹਾਡਾ ਮੁਰੀਦ ਹੈ, ਹਿੰਦੁਸਤਾਨ ਦਾ ਬਾਦਸ਼ਾਹ। ਤੁਸੀਂ ਤਾਂ ਜੇ ਲਾਲ ਕਿਲੇ ਤੇ ਵੀ ਹੱਥ ਰੱਖਦੇ ਹੋ ਤੇ ਉਹ ਵੀ ਬਹਾਦਰ ਸ਼ਾਹ ਕਹੇਗਾ ਮਹਾਰਾਜ ਤੁਹਾਡਾ। ਮਹਾਰਾਜ ਤੁਸੀਂ ਤਾਂ ਮਾਲਕ ਹੋ ਸਾਰੇ ਮੁਲਕ ਦੇ ਇਸ ਵੇਲੇ।
ਸਭ ਮੈਂ ਤਬ ਸ਼੍ਰੀ ਗੁਰੂ ਬਕਾਨਾ, ਲੱਖੋਂ ਬਰਕਨ ਕੋ ਏ ਥਾਨਾ।
ਉਸ ਵੇਲੇ ਫਿਰ ਮਹਾਰਾਜ ਜੀ ਸਾਰਿਆਂ ਵਿਚ ਬੋਲੇ, ਕਹਿਣ ਲੱਗੇ ਭਾਈ ਇਹ ਜਗ੍ਹਾ ਸਾਡੀ ਹੁਣ ਦੀ ਨਹੀਂ ਹੈ, ਲੱਖਾਂ ਸਾਲ ਪਹਿਲਾਂ ਇੱਥੇ ਬਹਿ ਕੇ ਅਸੀਂ ਸੈਂਕੜੇ ਸਾਲਾਂ ਤੱਕ ਤਪ ਕੀਤਾ ਹੈ। ਇਹ ਸਾਡਾ ਤਪ ਸਥਾਨ ਹੈ, ਸਤਯੁਗੀ ਤਪ ਸਥਾਨ ਹੈ।
ਰੇ ਸੰਭਾਲਤ ਹੈ ਹਮਾਰਾ,
ਇਹ ਜਗ੍ਹਾ ਅਸੀਂ ਸੰਭਾਲਦੇ ਰਹੇ ਬੜੇ ਲੰਮੇ ਅਰਸੇ ਤੱਕ, ਇੱਥੇ ਅਸੀਂ ਤਪ ਕੀਤਾ ਹੈ ਔਰ ਲੰਮੇ ਅਰਸੇ ਤੱਕ ਇਸ ਜਗ੍ਹਾ ਨੂੰ ਸੰਭਾਲਦੇ ਰਹੇ, ਇਸ ਕਰਕੇ ਸਾਡਾ ਹੈ।
ਜਬ ਕਿਥੋਂ ਕਰ ਗਏ ਕਿਨਾਰਾ,
ਜਦੋਂ ਅਸੀਂ ਇਹ ਜਗ੍ਹਾ ਛੱਡ ਕੇ ਇਥੋਂ ਕਿਨਾਰਾ ਕਰਕੇ ਕਿਤੇ ਹੋਰ ਚਲੇ ਗਏ।
ਕਰ ਅਪਰਸ ਮਾਲਕ ਬਣਿਓ,
ਇੱਥੇ ਆ ਕੇ ਦੂਜੇ ਲੋਕਾਂ ਨੇ ਕਬਜ਼ਾ ਕਰ ਲਿਆ, ਉਹ ਆ ਕੇ ਮਾਲਕ ਬਣ ਗਏ ਇਹ ਸਾਰੀ ਜਗ੍ਹਾ ਦੇ ਉੱਤੇ ਆ ਕੇ ਉਹਨਾਂ ਨੇ ਆਪਣੀ ਮਲਕੀਅਤ ਕਾਇਮ ਕਰ ਲਈ।
ਆਸ਼ਰਮ ਬਣੋ ਪੁਰਾਤਨ ਬਣਿਓ।
ਮਹਾਰਾਜ ਜੀ ਕਹਿੰਦੇ ਸਾਡਾ ਆਸ਼ਰਮ ਸੀ, ਇਹ ਬੜਾ ਵੱਡਾ ਆਸ਼ਰਮ ਸੀ, ਇੱਥੇ ਬੜੇ ਬੜੇ ਬੰਦਗੀ ਕਰਨ ਵਾਲੇ ਸਾਧੂ ਮਹਾਤਮਾ ਸੈਂਕੜਿਆਂ ਦੀ ਗਿਣਤੀ ਚ ਰਹਿੰਦੇ ਸਨ।
ਨਿਸ਼ਚੇ ਨਹੀਂ ਕਹੇ ਪਰ ਆਵੇ, ਤੋ ਹਮ ਸਭ ਕੋ ਚਿੰਨ ਦਿਖਾ ਮੈਂ।
ਜੇ ਤੁਹਾਨੂੰ ਸਾਡੇ ਕਹੇ ਤੇ ਨਿਸ਼ਚਾ ਨਹੀਂ ਆ ਰਿਹਾ ਤੇ ਅਸੀਂ ਤੁਹਾਨੂੰ ਸਾਰੇ ਚਿੰਨ ਵਿਖਾ ਸਕਦੇ ਹਾਂ, ਸਾਰੀਆਂ ਨਿਸ਼ਾਨੀਆਂ ਵਿਖਾ ਸਕਦੇ ਹਾਂ।
ਜੇ ਡੇਰਾ ਤੇ ਖੋਦਨ ਲਾਏ,
ਮਹਾਰਾਜ ਜੀ ਨੇ ਜਿੱਥੇ ਡੇਰਾ ਕੀਤਾ ਸੀ ਇਸ਼ਾਰਾ ਕੀਤਾ ਵੀ ਇਹ ਜਗ੍ਹਾ ਖੋਦੋ, ਜਿੱਥੇ ਅੱਜ ਕੱਲ ਤਖਤ ਹੈ ਸਤਿਗੁਰਾਂ ਦਾ, ਮਹਾਰਾਜ ਜੀ ਨੇ ਆਖਿਆ ਇਸ ਜਗ੍ਹਾ ਦੀ ਖੁਦਾਈ ਕਰੋ।
ਕੇਤਕ ਨੀਚੇ ਥਲ ਖੁਨਵਾਏ,
ਕਾਫੀ ਡੂੰਘਾਈ ਤੱਕ ਜਾ ਕੇ ਉਸ ਜਗ੍ਹਾ ਨੂੰ ਖੋਦਿਆ ਗਿਆ। ਜਦੋਂ ਡੂੰਘਾਈ ਤੱਕ ਉਹਦੀ ਖੁਦਵਾਈ ਕੀਤੀ ਗਈ,
ਨਿਕਸ਼ਿਓ ਤਾ ਪਸਮ ਕੋ ਟੇਰਾ,
ਤੇ ਕੀ ਵੇਖਿਆ ਥੱਲੇ ਸਵਾਹ ਦੀ ਢੇਰੀ ਨਿਕਲ ਆਈ, ਥੱਲੇ ਸਵਾਹ ਦੀ ਭਸਮ ਦੀ ਢੇਰ ਨਿਕਲ ਕੇ ਆਈ।
ਜੈ ਆਸਨ ਤੋਂ ਪਰਿਓ ਬਡੇਰਾ,
ਫਿਰ ਜਿੱਥੇ ਸਤਿਗੁਰਾਂ ਦਾ ਆਸਣ ਹੁੰਦਾ ਸੀ ਦੁਸ਼ਟ ਦਮਨ ਦੇ ਰੂਪ ਦੀ ਕਥਾ ਦੇ ਵਿੱਚ, ਜਿੱਥੇ ਮਹਾਰਾਜ ਜੀ ਦੁਸ਼ਟ ਦਮਨ ਦੇ ਰੂਪ ਚ ਪੈਦਾ ਹੋਏ ਸਨ, ਇੱਥੇ ਬਹਿ ਕੇ ਸਤਿਗੁਰਾਂ ਨੇ ਤਪ ਕੀਤਾ ਸੀ, ਉਹ ਆਸਣ ਵੀ ਮਹਾਰਾਜ ਜੀ ਦਾ ਉਸੇ ਤਰ੍ਹਾਂ ਪਿਆ ਹੋਇਆ ਵੇਖਿਆ।
ਪੁਨ ਪਾਪਨੇ ਹੋਰ ਖਨ ਲੀਜੈ,
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਹੋਰ ਖੁਦਾਈ ਕਰੋ, ਹੋਰ ਡੂੰਘਾ ਖੋਦੋ।
ਕਰਮੰਡਲ ਮਾਲਾ ਦਿਕਰੀ ਜੈ,
ਜਦੋਂ ਹੋਰ ਡੂੰਘਾ ਖੋਦਿਆ ਤੇ ਥੱਲਿਓ ਕਰਮੰਡਲ ਵੀ ਨਿਕਲਿਆ, ਇੱਕ ਮਾਲਾ ਮਹਾਰਾਜ ਸੱਚੀ ਪਾਤਸ਼ਾਹ ਜੀ ਦੀ ਨਿਕਲੀ।
ਦੁਸ਼ਟ ਦਮਨ ਜਿਸ ਤਨ ਮੈਂ ਨਾਮੋ,
ਜਦੋਂ ਸਤਿਗੁਰਾਂ ਦਾ ਨਾਮ ਦੁਸ਼ਟ ਦਮਨ ਸੀ, ਦੁਸ਼ਟ ਦਮਨ ਦੇ ਰੂਪ ਚ ਜਦੋਂ ਹੇਮਕੁੰਟ ਸਾਹਿਬ ਪਰਬਤ ਤੇ ਤਪ ਕਰਦੇ ਰਹੇ, ਸ੍ਰੀ ਹਜ਼ੂਰ ਸਾਹਿਬ ਬਹਿ ਕੇ ਤਪ ਕਰਦੇ ਰਹੇ, ਉਸ ਵੇਲੇ ਜਦੋਂ ਦੁਸ਼ਟ ਦਮਨ ਦੇ ਰੂਪ ਵਿੱਚ ਸਨ,
ਕਰੇ ਤੀਬਰ ਤਪ 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 ਅਬਰਾਮ,
ਉਸ ਵਕਤ ਮਹਾਰਾਜ ਜੀ ਨੇ ਇਸ ਅਸਥਾਨ ਤੇ ਬੈਠ ਕੇ ਬੜੇ ਲੰਮੇ ਅਰਸੇ ਤੱਕ ਤਪ ਸਾਧਨਾ ਕੀਤੀ ਸੀ।
ਫਰਕ ਹਜ਼ਾਰੋਂ ਸਥਲ ਬਸ ਕੇ,
ਸੈਂਕੜੇ ਸਾਲਾਂ ਤੱਕ ਮਹਾਰਾਜ ਜੀ ਇੱਥੇ ਵਸ ਕੇ ਰਹਿੰਦੇ ਰਹੇ ਗੋਦਾਵਰੀ ਦੇ ਕੰਢੇ।
ਸੰਕਟ ਸੇ ਸਗਲ ਤਨ ਕਸ ਕੇ,
ਔਰ ਤਪੱਸਿਆ ਕਰਦਿਆਂ ਤਪ ਕਰਦਿਆਂ ਸਰੀਰ ਤੇ ਵੀ ਅਨੇਕਾਂ ਪ੍ਰਕਾਰ ਦੇ ਸੰਕਟ ਸਹੇ।
ਪੁਨ ਕੁਛ ਖੋਦੀ ਅਪਰ ਅਗਾਰੇ,
ਜਗ੍ਹਾ ਜਦੋਂ ਖੁਦਵਾਈ ਕੀਤੀ ਗਈ,
ਮਾਲਾ ਪ੍ਰਭ ਕੀ ਤਵੈ ਨਿਆਰੇ,
ਮਹਾਰਾਜ ਜੀ ਦੀ ਮਾਲਾ ਉਸ ਵੇਲੇ ਨਿਕਲੀ, ਉਹ ਮਾਲਾ ਨਜ਼ਰ ਆਈ।
ਤਪ ਪ੍ਰਭਾਵ ਤੇ ਆਸਨ ਪਰਿਓ,
ਜਿਹੜਾ ਆਸਣ ਸੀ ਮਹਾਰਾਜ ਜੀ ਦਾ ਮ੍ਰਿਗ ਛਾਲਾ, ਵੈਸੇ ਗਲ ਜਾਂਦੀ ਹੈ ਮਿੱਟੀ ਵਿੱਚ, ਪਰ ਸਤਿਗੁਰਾਂ ਦੇ ਤਪ ਦਾ ਇੰਨਾ ਪ੍ਰਭਾਵ ਸੀ, ਕਹਿੰਦੇ ਉਹ ਆਸਣ ਗਲਿਆ ਨਹੀਂ, ਖਤਮ ਨਹੀਂ ਹੋਇਆ।
ਹੋਏ ਪੁਰਾਤਨ ਨਾਇਨ ਗਰਿਓ,
ਨਾ ਹੀ ਉਹ ਪੁਰਾਣਾ ਨਜ਼ਰ ਆਇਆ ਤੇ ਨਾ ਹੀ ਗਲਿਆ ਨਜ਼ਰ ਆਇਆ, ਏਦਾਂ ਜਾਪਦਾ ਸੀ ਜਿਵੇਂ ਹੁਣੇ ਹੀ ਰੱਖਿਆ। ਏਦਾਂ ਉਹ ਤਪ ਸਥਾਨ ਜਿਹੜਾ ਮਹਾਰਾਜ ਜੀ ਦਾ ਆਸਣ ਸੀ ਨਾ, ਉਹ ਆਸਣ ਜਿਉਂ ਦਾ ਤਿਉਂ ਉਸੇ ਤਰ੍ਹਾਂ ਥੱਲੇ ਲੱਗਾ ਹੋਇਆ, ਉਹਦੇ ਤੇ ਕਹਿੰਦੇ ਤਪ ਦੇ ਪ੍ਰਭਾਵ ਕਰਕੇ ਕਿਸੇ ਵੀ ਪ੍ਰਕਾਰ ਦਾ ਕੋਈ ਅਸਰ ਨਹੀਂ ਪਿਆ।
ਕਰਮੰਡਲ ਤੰਬੋ ਕੋਏਰਾ,
ਕਰਮੰਡਲ ਤੇ ਤੂੰਬਾ ਆਦਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੇਖੀਆਂ, ਜਿਹੜੀਆਂ ਇੱਕ ਤਪਸਵੀ ਦੇ ਕੋਲ ਹੁੰਦੀਆਂ ਨੇ ਉਹ ਨਜ਼ਰ ਆਈਆਂ।
ਤਿਮਹੀ ਪਰਿਓ ਮਹਾਂ ਤਪ ਕੇਰਾ,
ਉਸੇ ਤਰ੍ਹਾਂ ਉਹ ਪਈਆਂ ਨਜ਼ਰ ਆਈਆਂ ਮਹਾਨ ਤਪ ਕਰਕੇ।
ਬਿਸਮਰੇ ਪਿਕ ਕੈ ਸਮਦਾਏ,
ਸਾਰੇ ਵੇਖ ਕੇ ਇਕਦਮ ਹੈਰਾਨ ਹੋ ਗਏ, ਦੰਗ ਹੋ ਗਏ।
ਧੰਨ ਧੰਨ ਗੁਰ ਸਭਨ ਅਲਾਏ,
ਸਭ ਨੇ ਆਖਿਆ ਧੰਨ ਬਾਜਾਂ ਵਾਲੇ, ਧੰਨ ਗੁਰੂ ਕਲਗੀਧਰ ਜੀ, ਧੰਨ ਹਨ ਧੰਨ ਹਨ।
ਪ੍ਰੀਤ ਪ੍ਰਤੀਤ ਪਏ ਸਭ ਕੇਰੇ,
ਵੇਖ ਕੇ ਸਾਰਿਆਂ ਨੂੰ ਇਸ ਗੱਲ ਦੀ ਪ੍ਰਤੀਤ ਹੋ ਗਈ, ਭਰੋਸਾ ਬੱਜ ਗਿਆ।
ਨਮੋ ਕਰੀ ਪਦ ਪਰ ਤਿਸ ਮੇਰੇ,
ਸਭ ਨੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ।
ਦੋਹੇ ਰਾ ਸ਼੍ਰੀ ਗੁਰ ਪਤਾ ਦਿਖਾਏ ਕਰ ਸਭ ਕੋ ਦਿਓ ਸੁਨਾਏ।
ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਉਹ ਪਤਾ ਵਿਖਾ ਕੇ, ਸਾਰੀ ਜਗ੍ਹਾ ਦੇ ਚਿੰਨ ਵਿਖਾ ਕੇ ਸਭ ਨੂੰ ਕਿਹਾ।
ਇੱਕ ਯੋਜਨ ਲਗ ਭੂਮਿਕਾ ਤਪੈ ਤਪੀ ਸੁਨਦਾਏ।
ਮਹਾਰਾਜ ਜੀ ਕਹਿੰਦੇ ਕੱਲੀ ਇਹ ਜਗ੍ਹਾ ਨਹੀਂ, ਇੱਥੇ ਆਲੇ ਦੁਆਲੇ ਇੱਕ ਯੋਜਨ ਤੱਕ ਜਿਹੜੀ ਸਾਡੀ ਭੂਮਿਕਾ ਹੈ, ਸਾਡੀ ਜਗ੍ਹਾ ਹੈ, ਉਹ ਸਾਡੀ ਹੈ। ਇੱਥੇ ਬੜੇ ਬੜੇ ਰਿਸ਼ੀ ਮੁਨੀ ਤਪ ਕਰਦੇ ਰਹੇ ਨੇ।
ਇੱਕ ਹਮਰੇ ਕੀਰਨ ਸਥਾਨ,
ਸਾਡੇ ਬਹੁਤ ਸਾਰੇ ਸਿੱਖ ਸੇਵਕ ਇੱਥੇ ਰਹਿੰਦੇ ਰਹੇ ਨੇ।
ਸਥਲ ਆਸ਼ਰਮ ਉਤੋਂ ਮਾ,
ਬੜਾ ਵੱਡਾ ਤਪ ਸਥਾਨ ਸੀ ਇੱਥੇ, ਬੜਾ ਵੱਡਾ ਆਸ਼ਰਮ ਸੀ ਰਿਸ਼ੀਆਂ ਮੁਨੀਆਂ ਦਾ।
ਜਾਂ ਖਨਿਓ ਗਨ ਭਸਮ ਨਿਆਰੇ,
ਤੁਸੀਂ ਇਹ ਖੁਦਾਈ ਕਰਕੇ ਜਗ੍ਹਾ ਵੇਖੀ ਹੈ, ਥੱਲੇ ਸੁਭਾਅ ਵੇਖੀ ਹੈ।
ਹਮ ਬੈਠੇ ਆਸਨ ਥਿਰ ਕਾਲੇ,
ਸਾਡੇ ਬੈਠਣ ਦੀ ਜਗ੍ਹਾ ਸੀ ਇੱਥੇ, ਅਸੀਂ ਬੈਠਦੇ ਰਹੇ ਹਾਂ।
ਸਭ ਕੋ ਪਤਾ ਦਿਖਾ ਮਨ ਠਾਨਾ, ਅਬ ਤੂੰ ਹਮਰੋ ਪਇਓ ਸਥਾਨਾ।
ਸਭ ਨੂੰ ਮਹਾਰਾਜ ਜੀ ਕਹਿੰਦੇ ਹੁਣੇ ਪਤਾ ਵਿਖਾ ਦਿੱਤਾ, ਇਹ ਹੁਣ ਜਗ੍ਹਾ ਸਾਡੀ ਹੈ।
ਤੋ ਮੋਲ ਇਸ ਦੇ ਮੁਗਲ ਕੋ ਲੈ ਕਰ ਦਾਵਾ ਹਰੇ ਸਥਲ ਕੋ।
ਵੇਖੋ ਸਤਿਗੁਰੂ ਕਿੱਡੇ ਦਿਆਲੂ ਨੇ, ਕਹਿੰਦੇ ਫਿਰ ਵੀ ਇਹ ਜਗ੍ਹਾ ਅਸੀਂ ਹੈ ਤਾਂ ਸਾਡੀ, ਤੁਹਾਨੂੰ ਵਿਖਾ ਵੀ ਦਿੱਤਾ ਹੈ, ਪਰ ਅਸੀਂ ਇਹਦੇ ਕੋਲ ਇਸੇ ਤਰ੍ਹਾਂ ਨਹੀਂ ਲੈਣੀ, ਅਸੀਂ ਇਹਦਾ ਮੁੱਲ ਤਾਰ ਕੇ ਜਗ੍ਹਾ ਇਹਦੇ ਕੋਲ ਲਵਾਂਗੇ।
ਕਰੀ ਬਿਛਾ ਮਨ ਗਨ ਦੀ ਨਾਰ, ਜੈ ਲਗ ਹੈ ਅਬ ਲੋ ਦਰਬਾਰ।
ਖਾਲਸਾ ਜੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿੱਥੇ ਤੱਕ ਹੁਣ ਦਰਬਾਰ ਬਣਿਆ ਹੋਇਆ ਨਾ ਹਦੂਦ, ਜਿੰਨਾ ਕੁ ਦਰਬਾਰ ਹੈ ਮਹਾਰਾਜ ਜੀ ਦਾ, ਉਹ ਸਾਰੀ ਜਗ੍ਹਾ ਗੁਰਦੇਵ ਨੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਉਹ ਜਗ੍ਹਾ ਮੁੱਲ ਲਈ। ਉਹ ਸਾਰੀ ਜਗ੍ਹਾ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ, ਉਹ ਜਗ੍ਹਾ ਜਿੰਨੀਆਂ ਅਸ਼ਰਫੀਆਂ ਹੋਈਆਂ ਉਸ ਮੁਗਲ ਨੂੰ ਦਿੱਤੀਆਂ, ਤੇ ਉਹ ਜਗ੍ਹਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਈ। ਇਸ ਤਰ੍ਹਾਂ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਆਪਣਾ ਨਿਵਾਸ ਰੱਖਿਆ। ਸਤਿਯੁਗੀ ਤਪ ਸਥਾਨ ਸਤਿਗੁਰਾਂ ਨੇ ਪ੍ਰਗਟ ਕੀਤਾ। ਗੁਰਦੇਵ ਦੇ ਹੋਰ ਕੁਝ ਕੌਤਕ ਉਹ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।